ਸਤਿਗੁਰੂ ਜੀ ਦੇ ਪੰਜਾਂ ਪਿਆਰਿਆਂ ਚੋਂ ਮੁਖੀ ਪਿਆਰੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਖਾਲਸੇ ਪੰਥ ਨੂੰ ਆਤਮਾ ਦਾ ਨਿਰਣਾ ਕਰਕੇ ਦੱਸ ਰਹੇ ਹਨ। 15 ਸਵਾਲ ਸਿੱਖਾਂ ਨੇ ਕੀਤੇ ਸਨ, ਅਗਿਆਨ ਕੀ ਹੈ, ਮਾਇਆ ਕੀ ਹੈ, ਵਿੱਦਿਆ ਕੀ ਹੈ, ਪੰਜ ਕੋਸ਼ ਕੀ ਹਨ, ਜੀਵ ਕਿਸ ਨੂੰ ਕਹਿੰਦੇ ਹੈ, ਸਾਕਸ਼ੀ ਕੀ ਹੈ, ਤੁਰਿਆ ਪਦ ਦੀ ਅਵਸਥਾ ਕੀ ਹੈ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੜੇ ਸੁੰਦਰ ਢੰਗ ਨਾਲ ਦਿੱਤੇ ਹਨ, ਜਿਸ ਦਾ ਵਿਸਥਾਰ ਸਹਿਤ ਪ੍ਰਸੰਗ ਆਪਾਂ ਪਿਛਲੇ 2 ਦਿਨਾਂ ਦੇ ਦੌਰਾਨ ਇਹਨਾਂ 15 ਸਵਾਲਾਂ ਦੇ ਜਵਾਬ ਸਰਵਣ ਕੀਤੇ ਹਨ। ਅੱਜ ਦੇ ਪ੍ਰਸੰਗ ਵਿੱਚ ਤ੍ਰਿਕੁਟੀ ਦਾ ਜ਼ਿਕਰ ਆ ਰਿਹਾ ਹੈ। ਤ੍ਰਿਕੁਟੀ ਕਿਵੇਂ ਬਣਦੀ ਹੈ ਔਰ ਉਹ ਕਿਵੇਂ ਨਿਰਵਿਕਲਪ ਰੂਪ ਦੇ ਵਿੱਚ ਜਾ ਕੇ ਸਮਾਉਂਦੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨ ਕਰੀਏ। ਪਿਆਰੇ ਭਾਈ ਦਇਆ ਸਿੰਘ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਵਸਾਈਏ। ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਖ ਸਿਖ ਲੋ ਤਨ ਥੂਲ ਮਹਿ ਅਹੰ ਬਿਰਤ ਜਿਨ ਕੀਨ।
ਨਖ ਦਾ ਮਤਲਬ ਹੁੰਦਾ ਨੋਂ, ਨੋਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿੰਨਾ ਸਾਡਾ ਸਰੀਰ ਹੈ, ਇਹਦੇ ਵਿੱਚ ਆਪਣੀ ਅਹੰਗ ਬਿਰਤੀ ਰੱਖਣੀ, ਪੈਰ ਦੇ ਨੋਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਵੀ ਇਹ ਮੇਰਾ ਸਰੀਰ ਹੈ, ਇਹ ਮੈਂ ਹਾਂ, ਇਹ ਬਿਰਤੀ ਹੈ। ਬਿਰਤੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ। ਇੱਕ ਵਿਦਵਾਨ ਹੋਏ ਹੈ ਪੰਡਿਤ ਨਿਸ਼ਚਲ ਦਾਸ ਜੀ, ਉਹਨਾਂ ਨੇ ਗ੍ਰੰਥ ਲਿਖਿਆ ਵਿਚਾਰ ਸਾਗਰ। ਜਦੋਂ ਉਹਨਾਂ ਨੇ ਵਿਚਾਰ ਸਾਗਰ ਗ੍ਰੰਥ ਲਿਖਿਆ ਤਾਂ ਪੜ੍ਹਨ ਵਾਲਿਆਂ ਨੇ ਮਨ ਦੇ ਵਿੱਚ ਜਿਹੜੇ ਵਿਦਵਾਨ ਸੀ ਉਹਨਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਵੀ ਇਹ ਤਾਂ ਸੌਖਾ ਜਿਹਾ ਗ੍ਰੰਥ ਲਿਖਿਆ ਤੁਸੀਂ ਬੱਚਿਆਂ ਵਾਲਾ। ਫਿਰ ਉਹਨਾਂ ਨੇ ਆਪਣੀ ਵਿੱਦਿਆ ਦਾ ਪ੍ਰਦਰਸ਼ਨ ਕਰਦਿਆਂ ਇੱਕ ਗ੍ਰੰਥ ਲਿਖਿਆ, ਉਸ ਗ੍ਰੰਥ ਦਾ ਨਾਮ ਹੈ ਬਿਰਤੀ ਪ੍ਰਭਾਕਰ। ਉਸ ਬਿਰਤੀ ਪ੍ਰਭਾਕਰ ਗ੍ਰੰਥ ਵਿੱਚ ਉਹਨਾਂ ਨੇ ਬਿਰਤੀਆਂ ਦਾ ਜ਼ਿਕਰ ਕੀਤਾ ਵੀ ਮਨੁੱਖ ਅੰਦਰ ਜਿਹੜੀ ਬਿਰਤੀ ਪੈਦਾ ਹੁੰਦੀ ਕਿਵੇਂ ਕਿਵੇਂ ਕਿਸ ਕਿਸ ਪ੍ਰਕਾਰ ਨਾਲ ਉਹ ਕੰਮ ਕਰਦੀ। ਸਭ ਤੋਂ ਪਹਿਲੀ ਬਿਰਤੀ ਹੈ ਜਿਹਦਾ ਜ਼ਿਕਰ ਇੱਥੇ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਕਰ ਰਹੇ ਨੇ। ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਬਹੁਤ ਵਿਦਵਾਨ ਸਨ, ਉਹਨਾਂ ਨੇ ਬਹੁਤ ਸਾਰੇ ਧਰਮ ਗ੍ਰੰਥਾਂ ਦਾ, ਸ਼ਾਸਤਰਾਂ ਦਾ, ਵਿਦਾਂਤ ਦਾ, ਯੋਗ ਦਾ, ਨਿਆਏ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੋਇਆ ਸੀ। ਗੁਰਮਤ ਦੇ ਗ੍ਰੰਥਾਂ ਤੋਂ ਇਲਾਵਾ ਜਿਹੜੇ ਭਾਰਤੀ ਸਾਹਿਤ ਦੇ ਗ੍ਰੰਥ ਨੇ ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਢੰਗ ਨਾਲ ਪੜ੍ਹੇ ਹੋਏ ਸੀ। ਸੰਸਕ੍ਰਿਤ ਦਾ ਸਭ ਤੋਂ ਪਹਿਲਾ ਕੋਸ਼, ਸੰਸਕ੍ਰਿਤ ਦਾ ਉਸ ਤੋਂ ਪਹਿਲਾਂ ਕਦੇ ਉਹ ਕੋਸ਼ ਕਿਸੇ ਨੇ ਬਣਾਇਆ ਹੀ ਨਹੀਂ। ਉਸ ਕੋਸ਼ ਦੀ ਰਚਨਾ ਜਿਸ ਨੂੰ ਅਮਰ ਕੋਸ਼ ਕਹਿੰਦੇ ਉਹ ਭਾਈ ਸੰਤੋਖ ਸਿੰਘ ਜੀ ਨੇ ਰਚਿਆ ਸੀ। ਇੱਥੋਂ ਪਤਾ ਲੱਗਦਾ ਵੀ ਉਹ ਕਿੰਨੇ ਵੱਡੇ ਵਿਦਵਾਨ ਸੀ। ਤੋ ਇੱਥੇ ਬਿਰਤੀ ਦਾ ਜ਼ਿਕਰ ਆ ਰਿਹਾ ਵੀ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜਾ ਸਾਡਾ ਸਰੀਰ ਹੈ ਇਹਦੇ 'ਚ ਅਹੰਗ ਭਾਵ ਰੱਖਣਾ। ਆਪਾਂ ਸਾਰੇ ਆਪਣੇ ਆਪ ਆਪਣਾ ਸਰੀਰ ਮੰਨਦੇ ਹਾਂ ਨਾ, ਮੇਰਾ ਸਰੀਰ ਹੈ, ਇਹ ਮੈਂ ਹਾਂ, ਇਹਨੂੰ ਅਹੰਗ ਬਿਰਤੀ ਕਹਿੰਦੇ ਹਨ। ਇਹ ਜਿਹੜੀ ਅਹੰਗ ਬਿਰਤੀ ਹੈ
ਸੋ ਕਰਤਾ ਲਖੀਐ ਹਿਰਦੇ ਚੀਨਹੁ ਸਿੱਖ ਪ੍ਰਬੀਨ।
ਉਹ ਜਿਹੜੀ ਅਹੰਗ ਬਿਰਤੀ ਹੈ ਗੁਰਸਿੱਖੋ ਉਸੇ ਨੂੰ ਕਰਤਾ ਕਹਿੰਦੇ ਆ। ਤਿੰਨ ਚੀਜ਼ਾਂ ਹੁੰਦੀਆਂ, ਕਰਤਾ, ਕਿਰਿਆ ਅਤੇ ਕਰਮ। ਸਭ ਤੋਂ ਪਹਿਲਾਂ ਜਿਹੜੀ ਬਿਰਤੀ ਸਾਡੇ ਸਰੀਰ ਦੇ ਵਿੱਚ ਹੈ ਵੀ ਇਹ ਮੇਰਾ ਸਰੀਰ ਹੈ, ਇਹ ਮੈਂ ਹਾਂ, ਅਹੰਗ ਭਾਵ, ਇਹਨੂੰ ਕਹਿੰਦੇ ਨੇ ਕਰਤਾ। ਹਾਂਜੀ,
ਕਿਰਿਆ ਇੰਦਰ ਦੁਆਰਾ ਨਿਕਸ ਕੈ ਬਿਰਤ ਵਿਖਿ ਲੋ ਜਾਏ।
ਫਿਰ ਉਹੀ ਕਰਤੇ ਦੀ ਬਿਰਤੀ ਇੰਦਰੀਆਂ ਰਾਹੀਂ ਨਿਕਲ ਕੇ, ਯਾਨੀ ਕਿ ਨੇਤਰਾਂ ਰਾਹੀਂ ਉਹ ਬਿਰਤੀ ਬਾਹਰ ਨਿਕਲੀ। ਜਦੋਂ ਨੇਤਰਾਂ ਰਾਹੀਂ ਉਹ ਬਿਰਤੀ ਬਾਹਰ ਨਿਕਲੀ ਤੇ ਵਿਸ਼ੇ ਤੱਕ ਗਈ, ਮੰਨ ਲਓ ਸਾਹਮਣੇ ਆ ਫੁੱਲਾਂ ਦਾ ਗੁਲਦਸਤਾ ਪਿਆ, ਇਹਨੂੰ ਵੇਖਣ ਲਈ ਅੰਦਰੋਂ ਬਿਰਤੀ ਉੱਠੀ। ਜਦੋਂ ਉੱਠੀ ਉਹਨੂੰ ਕਹਿੰਦੇ ਨੇ ਕਰਤਾ। ਜਦੋਂ ਨੇਤਰਾਂ ਦੁਆਰਾ ਉਹ ਬਿਰਤੀ ਨਿਕਲ ਕੇ ਫੁੱਲਾਂ ਦੇ ਇਸ ਗੁਲਦਸਤੇ ਤੱਕ ਜਾ ਰਹੀ ਹੈ, ਕਿਉਂਕਿ ਪੈਂਡਾ ਤੈਅ ਕਰਨਾ ਉਸ ਬਿਰਤੀ ਨੇ, ਉਹ ਫੁੱਲਾਂ ਦੇ ਉਸ ਗੁਲਦਸਤੇ ਤੱਕ ਪਹੁੰਚ ਰਹੀ ਹੈ, ਉਹਨੂੰ ਕਹਿੰਦੇ ਨੇ ਕਿਰਿਆ। ਹਾਂਜੀ,
ਕਿਰਿਆ ਕਹੈ ਤਿਸ ਨਿਵਿਰਤ ਕੈ ਸਤਿਗੁਰ ਦੇਤ ਸੁਨਾਏ।
ਸਤਿਗੁਰੂ ਜੀ ਨੇ ਇਹ ਬਚਨ ਦੱਸੇ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਗੁਰੂ ਸਾਹਿਬ ਜੀ ਕੋਲੋਂ ਇਹ ਸਾਰੇ ਬਚਨ ਸੁਣੇ ਨੇ ਜਿਹੜੇ ਤੁਹਾਨੂੰ ਸੁਣਾ ਰਿਹਾ। ਪਹਿਲਾਂ ਅੰਦਰੋਂ ਬਿਰਤੀ ਉੱਠੀ, ਜਦੋਂ ਉੱਠੀ ਉਹਨੂੰ ਕਹਿੰਦੇ ਨੇ ਕਰਤਾ। ਨੇਤਰਾਂ ਰਾਹੀਂ ਉਹੀ ਬਿਰਤੀ ਨਿਕਲ ਕੇ ਬਾਹਰ ਗਈ, ਜਿਸ ਨੂੰ ਵੇਖਣਾ ਸੀ ਉਹਦੇ ਤੱਕ ਪਹੁੰਚੀ। ਉਹਦੇ ਤੱਕ ਜਾਣ ਵਾਲੀ ਜਿਹੜੀ ਬਿਰਤੀ ਉਹਨੂੰ ਕਹਿੰਦੇ ਨੇ ਕਿਰਿਆ।
ਕਰਮ ਬਿਖੈ ਅਹ ਸਬਦਾਦ ਜੇ ਸਭ ਕੇ ਸਹਿਜ ਸੁਭਾਏ।
ਫਿਰ ਉਹ ਬਿਰਤੀ ਜਦੋਂ ਉਸ ਪਦਾਰਥ ਵਿੱਚ ਮਿਲ ਗਈ ਜਿਹਨੇ ਜਾ ਕੇ ਉਹਦਾ ਗਿਆਨ ਹਾਸਲ ਕਰ ਲਿਆ ਵੀ ਇਹ ਫੁੱਲਾਂ ਦਾ ਗੁਲਦਸਤਾ ਹੈ, ਇੱਦਾਂ ਦਾ ਇਹਦਾ ਆਕਾਰ ਹੈ, ਇੱਦਾਂ ਦੇ ਇਹਦਾ ਰੰਗ ਹੈ, ਜਾਂ ਕੰਨਾਂ ਦੁਆਰਾ ਕੋਈ ਸ਼ਬਦ ਸੁਣਨ ਵਾਸਤੇ ਅੰਦਰੋਂ ਬਿਰਤੀ ਉੱਠੀ, ਕੰਨ ਉਸ ਸ਼ਬਦ ਤੱਕ ਪਹੁੰਚੇ, ਉਹਨੂੰ ਕਿਰਿਆ ਕਹਿੰਦੇ ਨੇ। ਜਦੋਂ ਉੱਠੀ ਬਿਰਤੀ ਉਹ ਕਰਤਾ ਸੀ, ਕੀ ਸ਼ਬਦ ਕਿਹਾ ਜਾ ਰਿਹਾ, ਉਹਦਾ ਗਿਆਨ ਜਦੋਂ ਹਾਸਲ ਕਰ ਲਿਆ, ਉਹਨੂੰ ਗੁਰੂ ਖਾਲਸਾ ਜੀ ਕਹਿੰਦੇ ਨੇ ਕਰਮ। ਇਹ ਤਿੰਨ ਚੀਜ਼ਾਂ ਨੇ, ਇਹ ਬੜੀਆਂ ਸੂਖਸ਼ਮ ਬਾਤਾਂ ਨੇ ਜਿਹੜੀਆਂ ਸਾਡੇ ਅੰਦਰ ਘਟ ਰਹੀਆਂ ਨੇ ਨਿਰੰਤਰ। ਅਸੀਂ ਕੋਈ ਵੀ ਚੀਜ਼ ਵੇਖਣ ਲਈ ਸਿੱਧਾ ਤਾਂ ਨਹੀਂ ਅੱਖਾਂ ਖੋਲ੍ਹੀਆਂ ਅਤੇ ਵੇਖਿਆ, ਪਹਿਲਾਂ ਅੰਦਰੋਂ ਮਨ ਕੀਤਾ ਵੀ ਵੇਖੀਏ ਕੀ ਹੈ, ਉਹਨੂੰ ਕਹਿੰਦੇ ਨੇ ਕਰਤਾ। ਜਦੋਂ ਨੇਤਰ ਖੋਲ੍ਹ ਕੇ ਉਸ ਵੱਲ ਤੱਕਿਆ, ਉਹਨੂੰ ਕਹਿੰਦੇ ਨੇ ਕਿਰਿਆ। ਜਦੋਂ ਵੇਖ ਲਿਆ ਵੀ ਇਹ ਚਿੱਟਾ ਰੰਗ ਹੈ, ਕਾਲਾ ਰੰਗ ਹੈ, ਉਹਨੂੰ ਕਹਿੰਦੇ ਨੇ ਕਰਮ। ਇੱਦਾਂ ਇਹ ਤਿੰਨ ਬਿਰਤੀ, ਇੱਕੋ ਬਿਰਤੀ ਦੇ ਤਿੰਨ ਰੂਪ ਹੋ ਗਏ। ਉੱਠਣ ਵਾਲੀ ਬਿਰਤੀ ਕਰਤਾ ਹੈ, ਨੇਤਰਾਂ ਰਹੀ ਨਿਕਲ ਕੇ ਗਈ ਤਾਂ ਕਿਰਿਆ ਹੈ, ਜਿਸ ਨੂੰ ਜਾ ਕੇ ਉਹਨੇ ਵਿਸ਼ੇ ਕੀਤਾ ਉਸ ਨੂੰ ਕਰਮ ਕਹਿੰਦੇ ਹਨ।
ਤਿੰਨ ਸੰਗ ਵਿਆਪ ਹੈ ਬਿਰਤ ਜਬ ਕਹੀਐ ਕਰਮ ਬਣਾਏ।
ਜਦੋਂ ਉਹ ਬਿਰਤੀ ਉਸ ਪਦਾਰਥ ਨਾਲ ਮਿਲ ਗਈ, ਜਾਂ ਜੋ ਅਸੀਂ ਸੁਣ ਰਹੇ ਹਾਂ, ਸੁਣਦਿਆਂ ਹੋਇਆਂ ਉਹ ਸ਼ਬਦ ਦਾ ਗਿਆਨ ਜਦੋਂ ਸਾਨੂੰ ਪ੍ਰਾਪਤ ਹੋਣ ਲੱਗਿਆ, ਉਸ ਸ਼ਬਦ ਵਿੱਚ ਬਿਰਤੀ ਮਿਲ ਗਈ, ਉਹਨੂੰ ਗੁਰੂ ਖਾਲਸਾ ਜੀ ਕਰਮ ਕਿਹਾ ਜਾਂਦਾ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ।
ਗਿਆਤਾ ਅਰ ਗਿਆਨ ਅਹੰ ਬਿਰਤ ਚਿਦ ਭਾਸ ਜੁਤ ਸੋ ਗਿਆਤਾ ਪਹਿਚਾਨ।
ਇਸੇ ਬਿਰਤੀ ਨੂੰ ਗਿਆਤਾ, ਗਿਆਨ ਅਤੇ ਗੇ ਕਹਿੰਦੇ ਆ। ਜਿਹੜਾ ਕਰਤਾ ਉਸੇ ਨੂੰ ਗਿਆਤਾ ਕਿਹਾ ਜਾਂਦਾ। ਜਿਸ ਚੀਜ਼ ਦੀ ਵਸਤੂ ਦਾ ਗਿਆਨ ਹੋਣਾ, ਨੇਤਰਾਂ ਰਾਹੀਂ ਵੇਖ ਰਹੇ ਹਾਂ ਸਾਹਮਣੇ ਵਸਤੂ, ਉਹਨੂੰ ਗਿਆਨ ਕਹਿੰਦੇ ਨੇ। ਅਹੰਗ ਬਿਰਤੀ ਦੇ ਸਹਿਤ ਜੋ ਚਿਦਾਭਾਸ ਹੈ, ਕਿਉਂਕਿ ਬਿਰਤੀ ਦੇ ਉੱਠਣ ਵਾਸਤੇ ਤਾਂ ਚੇਤਨ ਚਾਹੀਦਾ ਨਾ ਅੰਦਰ, ਮੁਰਦੇ ਵਿੱਚ ਤਾਂ ਨਹੀਂ ਬਿਰਤੀ ਪੈਦਾ ਹੁੰਦੀ, ਜੀਵਤ ਬੰਦਿਆਂ 'ਚ ਬਿਰਤੀ ਪੈਦਾ ਹੁੰਦੀ ਆ। ਬਿਰਤੀ ਪੈਦਾ ਕਾਹਦੇ ਆਸ਼ਰਿਤ ਹੁੰਦੀ ਆ? ਚਿਦਾਭਾਸ। ਚਿਦਾਭਾਸ ਕਹਿੰਦੇ ਨੇ ਪਰਮਾਤਮਾ ਦੇ ਚੇਤਨ ਸੱਤਾ ਦੇ ਭਾਵ ਕਰਕੇ ਜਦੋਂ ਚੇਤਨ ਦਾ ਪ੍ਰਤੀਬਿੰਬ ਪੈਂਦਾ ਬਿਰਤੀ 'ਚ, ਤਾਂ ਉਹ ਬਿਰਤੀ ਉੱਠਦੀ ਹੈ, ਫਿਰ ਉਹ ਨੇਤਰਾਂ ਰਾਹੀਂ ਜਾਂ ਕੰਨਾਂ ਰਾਹੀਂ ਬਾਹਰ ਨਿਕਲਦੀ ਹੈ, ਜਿਸ ਵਿਸ਼ੇ ਤੱਕ ਜਾਂਦੀ ਉਸ ਵਿਸ਼ੇ ਦੇ ਗਿਆਨ ਨੂੰ ਗ੍ਰਹਿਣ ਕਰਦੀ ਹੈ। ਜਦੋਂ ਬਿਰਤੀ ਆਤਮਾ ਦੀ ਚੇਤਨਾ ਸਹਿਤ ਉੱਠਦੀ ਹੈ, ਉਹਨੂੰ ਕਹਿੰਦੇ ਨੇ ਗਿਆਤਾ। ਜਿਸ ਵਸਤੂ ਤੱਕ ਪਹੁੰਚ ਰਹੀ ਹੈ ਗਿਆਨ ਲੈਣ ਲਈ, ਉਹਨੂੰ ਕਹਿੰਦੇ ਨੇ ਗਿਆਨ।
ਕਿਰਿਆ ਵਰਤ ਮਹਿ ਭਾਸ ਚੇਦ ਤਾਂ ਕੋ ਗਿਆਨ ਬਖਾਨ।
ਜਦੋਂ ਉਹੀ ਕਿਰਿਆ ਦੇ ਸਹਿਤ ਚਿਦਾਭਾਸ ਨੇਤਰਾਂ ਰਾਹੀਂ ਨਿਕਲ ਕੇ ਬਾਹਰ ਜਾ ਰਿਹਾ ਹੈ, ਉਸੇ ਨੂੰ ਗਿਆਨ ਕਿਹਾ ਜਾਂਦਾ।
ਗੇ ਅਰ ਪ੍ਰਮਾਤਾ ਕਰਮ ਬਿਰਤ ਮਹਿ ਭਾਸ ਚਿਦ ਇਸ ਜੁਤ ਗੇ ਸੋ ਹੋਏ।
ਕਹਿੰਦੇ ਫਿਰ ਉਹ ਬਿਰਤੀ ਜਿਸ ਪਦਾਰਥ ਵਿੱਚ ਪਹੁੰਚ ਕੇ ਮਿਲ ਗਈ, ਉਹਦਾ ਪੂਰਾ ਗਿਆਨ ਹਾਸਲ ਕਰ ਲਿਆ, ਉਹਨੂੰ ਕਹਿੰਦੇ ਨੇ ਗੇ, ਜਿਹਦਾ ਗਿਆਨ ਗ੍ਰਹਿਣ ਕਰਨਾ ਸੀ। ਆਪਾਂ ਸਾਰੇ ਗਿਆਤਾ ਹਾਂ, ਅੰਦਰੋਂ ਸਾਡੇ ਬਿਰਤੀ ਉੱਠੀ ਜਾਣਨ ਵਾਸਤੇ, ਉਹਨੂੰ ਕਹਿੰਦੇ ਨੇ ਗਿਆਨ। ਜਿਸ ਚੀਜ਼ ਨੂੰ ਜਾਣਿਆ ਉਹਨੂੰ ਕਹਿੰਦੇ ਨੇ ਗੇ। ਮੋਟੀ ਜੀ ਉਦਾਹਰਣ ਹੈ, ਸਾਡੇ ਅੰਦਰ ਬਿਰਤੀ ਉੱਠੀ ਕਿ ਅਸੀਂ ਦੁੱਧ ਵੇਖਣਾ ਵੀ ਦੁੱਧ ਕਿਹੋ ਜਿਹਾ ਹੁੰਦਾ। ਬਿਰਤੀ ਉੱਠੀ, ਦੁੱਧ ਆ ਗਿਆ ਸਾਹਮਣੇ, ਉਹਦੇ ਤੱਕ ਸਾਡੀ ਬਿਰਤੀ ਪਹੁੰਚੀ, ਕਾਹਦੇ ਚੇਤਨ ਦੇ ਆਸ਼ਰਿਤ ਪਹੁੰਚੀ, ਦੁੱਧ ਵੇਖਿਆ, ਉਹਨੂੰ ਕਹਿੰਦੇ ਨੇ ਗਿਆਨ। ਜਿਸ ਦਾ ਗਿਆਨ ਗ੍ਰਹਿਣ ਕੀਤਾ ਗਿਆਤਾ ਨੇ ਵੀ ਇਹ ਦੁੱਧ ਹੈ, ਚਿੱਟੇ ਰੰਗ ਦਾ ਹੈ, ਉਹਨੂੰ ਕਹਿੰਦੇ ਨੇ ਗੇ। ਇਦਾਂ ਇਹ ਤਿੰਨ ਚੀਜ਼ਾਂ ਹਨ। ਇਸੇ ਵਿੱਚ ਹੀ ਅੱਗੇ ਪ੍ਰਮਾਣ ਪ੍ਰਮਾਤਾ ਅਤੇ ਪਰਮੇਅ ਦੀਆਂ ਬਿਰਤੀਆਂ ਨੇ, ਇਹ ਤ੍ਰਿਕੁਟੀਆਂ ਨੇ ਸਾਰੀਆਂ। ਪਹਿਲਾਂ ਆ ਗਈ ਕਰਤਾ ਕਿਰਿਆ ਅਤੇ ਕਰਮ, ਫਿਰ ਆ ਗਿਆ ਗਿਆਤਾ ਗਿਆਨ ਅਤੇ ਗੇ, ਹੁਣ ਆ ਗਿਆ ਪ੍ਰਮਾਤਾ ਪ੍ਰਮਾਣ ਅਤੇ ਪਰਮੇਅ। ਹਾਂਜੀ,
ਗਿਆਤਾ ਪਰਮਾਤਾ ਅਹੈ ਇੱਕ ਕੇ ਆਖਿਆ ਦੋਏ,
ਉਸੇ ਕਰਮ ਬਿਰਤੀ ਦੇ ਚਿਦਾ ਭਾਸ ਸਹਿਤ ਜਦੋਂ ਉਹ ਵਸਤੂ ਦਾ ਗਿਆਨ ਗ੍ਰਹਿਣ ਕਰਨ ਵਾਸਤੇ ਗਈ ਉਹਨੂੰ ਗਿਆਤਾ ਕਿਹਾ ਜਾਂਦਾ ਹੈ।
ਗਿਆਨ ਕਹੈ ਪ੍ਰਮਾਣ ਕੋ ਗੇ ਪ੍ਰੇਮ ਸੁਜਾਨ,
ਜਿਹੜੀ ਪ੍ਰਮਾਤਾ ਪ੍ਰਮਾਣ ਪ੍ਰਮੇਅ ਦੀ ਤ੍ਰਿਕੁਟੀ ਹੈ ਉਹ ਗਿਆਤਾ ਗਿਆਨ ਗੇ ਨਾਲ ਹੀ ਮਿਲੀ ਹੋਈ ਹੈ। ਉਹਨੂੰ ਭਾਵੇਂ ਤੁਸੀਂ ਗਿਆਤਾ ਗਿਆਨ ਗੇ ਕਹਿ ਲਓ, ਭਾਵੇਂ ਪ੍ਰਮਾਤਾ ਤੇ ਪ੍ਰਮਾਣ ਪਰਮੇ ਕਹਿ ਲਵੋ।
ਤ੍ਰਿਪਟੀ ਮੈਂ ਲਖ ਆਪ ਕੋ ਕਹੈ ਅਪਰਮਾ ਗਿਆਨ,
ਉਹ ਜਿਹੜੀ ਤ੍ਰਿਕੁਟੀ ਹੈ ਉਹਦੇ ਵਿੱਚ ਆਪਣੇ ਆਪ ਨੂੰ ਜਾਣਨਾ ਕਿ ਮੇਰੀ ਜਿਹੜੀ ਅੰਦਰ ਦੀ ਆਤਮਾ ਦੀ ਬਿਰਤੀ ਆ ਉਹ ਇਸ ਤ੍ਰਿਕੁਟੀ ਵਿੱਚ ਵਰਤ ਰਹੀ ਹੈ, ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਚੇਤਨਾ ਵਰਤ ਰਹੀ ਹੈ ਉਹਨੂੰ ਆਪਣਾ ਆਪ ਜਾਣਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਤ੍ਰਿਕੁਟੀ ਦੇ ਵਿੱਚ ਜਿਹੜੀ ਬਿਰਤੀ ਚੱਲ ਰਹੀ ਹੈ ਇਹਨਾਂ ਤਿੰਨਾਂ ਵਿੱਚ ਉਹ ਚੇਤਨਾ ਹੈ, ਉਹ ਆਤਮਾ ਦੀ ਚੇਤਨਾ, ਉਹਨੂੰ ਆਪਣਾ ਆਪ ਜਾਣਨਾ। ਜਦੋਂ ਉਹਨੂੰ ਤੁਸੀਂ ਆਪਣਾ ਆਪ ਜਾਣ ਲਓਗੇ ਤਾਂ ਇਸ ਨੂੰ ਕਿਹਾ ਜਾਂਦਾ ਪਰਮਾ ਗਿਆਨ। ਹਾਂਜੀ,
ਪ੍ਰਮਾ ਗਿਆਨ ਤ੍ਰਿਪਟੀ ਕੋ ਜੋ ਪ੍ਰਕਾਸ਼ ਹੀ ਅਰ ਸਭ ਕੋ ਤਿਸ ਠਾਨ,
ਜਿਹੜੀ ਚੇਤਨ ਸੱਤਾ ਇਸ ਤ੍ਰਿਪਟੀ ਨੂੰ ਪ੍ਰਕਾਸ਼ ਰਹੀ ਹੈ ਉਹੀ ਇਹਨਾਂ ਸਾਰਿਆਂ ਦਾ ਅਧਿਸ਼ਠਾਨ ਹੈ, ਆਸਰਾ ਹੈ। ਜਦੋਂ ਇਹ ਗੱਲ ਜਾਣ ਲਈ ਇਹਨੂੰ ਪ੍ਰਮਾਣ, ਇਹਨੂੰ ਪ੍ਰਮਾਣ ਗਿਆਨ ਕਿਹਾ ਜਾਂਦਾ, ਪਰਮਾ ਗਿਆਨ ਕਿਹਾ ਜਾਂਦਾ ਹੈ।
ਆਪਣੋ ਆਪ ਸੁਜਾਨ ਹੀ ਸੋ ਕਹੈ ਪਰਮਾ ਗਿਆਨ,
ਜਦੋਂ ਇਹ ਜਾਣ ਲੈਣਾ ਵੀ ਇਸ ਤ੍ਰਿਪਟੀ ਵਿੱਚ ਮੈਂ ਹੀ ਹਾਂ, ਇਹ ਮੇਰੀ ਹੀ ਚੇਤਨਾ ਹੈ, ਇਹੀ ਮੇਰਾ ਅਸਲ ਸਰੂਪ ਹੈ, ਤਾਂ ਇਸੇ ਨੂੰ ਪਰਮਾ ਗਿਆਨ ਕਿਹਾ ਜਾਂਦਾ ਹੈ।
ਸਵਈਆ ਛੰਦ ਮਹਾਵਾਕ ਵੇਦਾਂਤ ਕੇ ਸਤ ਗੁਰ ਤਿਸ ਕੋ ਹੋਣ ਯਥਾਰਥ ਗਿਆਨ,
ਕਹਿੰਦੇ ਜਿਵੇਂ ਮਹਾਵਾਕ ਨੇ, ਮਹਾਵਾਕ ਚਾਰ ਮੰਨੇ ਜਾਂਦੇ ਵੇਦਾਂਤ ਵਿੱਚ, ਚਾਰ ਵੇਦਾਂ ਦੇ ਚਾਰ ਮਹਾਵਾਕ ਨੇ, ਜਾਂ ਸਤਿਗੁਰੂ ਜੀ ਦੇ ਜਿਹੜੇ ਬਚਨ ਨੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਬਹੁਤ ਸਾਰੇ ਵੀਰ ਜਿਹੜੇ ਸਨਾਤਨ ਧਰਮ ਨਾਲ ਜੁੜੇ ਨੇ ਉਹ ਚਾਰ ਵੇਦਾਂ ਦੇ ਚਾਰ ਮਹਾਵਾਕ ਸੁਣਦੇ ਹੈ। ਸਾਡੇ ਲਈ ਗੁਰੂ ਸਾਹਿਬ ਜੀ ਦੀ ਬਾਣੀ ਮਹਾਵਾਕ ਹੈ, ਬਾਣੀ ਬ੍ਰਹਮਾ ਵੇਦ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਾਡੇ ਲਈ ਸਤਿਗੁਰਾਂ ਦੀ ਬਾਣੀ ਹੀ ਬ੍ਰਹਮਾ ਦੇ ਚਾਰੇ ਵੇਦ ਨੇ। ਤੋ ਬਾਣੀ ਸਤਿਗੁਰਾਂ ਦੀ ਸੁਣਨੀ ਜਾਂ ਫਿਰ ਚਾਰੇ ਮਹਾਵਾਕ ਸੁਣਨੇ, ਸੁਣ ਕੇ ਉਹਨਾਂ ਦੇ ਨਾਲ ਯਥਾਰਥ ਗਿਆਨ ਨੂੰ ਪ੍ਰਾਪਤ ਕਰਨਾ। ਯਥਾਰਥ ਗਿਆਨ ਹੁੰਦਾ ਵੀ ਜਿਸ ਤਰ੍ਹਾਂ ਦਾ ਸਰੂਪ ਵਰਣਨ ਕੀਤਾ ਗੁਰੂ ਸਾਹਿਬ ਨੇ ਬਾਣੀ ਵਿੱਚ, ਇਨ ਬਿਨ ਉਸੇ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨਾ।
ਅਧਿਕਾਰੀ ਜੋ ਯਤ ਸ਼ੈਸ਼ਟ ਸਾਧਨ ਵਿਖੈ ਜੀਵੇਸ਼ਰ ਇਕਤਾ ਜਾਨ,
ਪਰ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਸੁਣਨ ਵਾਸਤੇ ਜੋ ਵੇਦਾਂ 'ਚ ਜਾਂ ਧਰਮ ਗ੍ਰੰਥਾਂ ਵਿੱਚ ਉਪਦੇਸ਼ ਦਿੱਤਾ ਗਿਆ ਉਹਨੂੰ ਸੁਣਨ ਵਾਸਤੇ ਚਾਰ ਅਨੁਬੰਧ ਹੁੰਦੇ ਹੈ, ਕਿਸੇ ਵੀ ਗ੍ਰੰਥ ਦੇ ਚਾਰ ਅਨੁਬੰਧ ਹੁੰਦੇ। ਸਭ ਤੋਂ ਪਹਿਲਾਂ ਜੋ ਧਰਮ ਗ੍ਰੰਥ ਸੁਣਿਆ ਜਾ ਰਿਹਾ, ਜਿਹੜਾ ਸੁਣ ਰਿਹਾ ਉਹ ਸੁਣਨ ਵਾਲਾ ਅਧਿਕਾਰੀ ਹੈ ਕਿ ਨਹੀਂ, ਇਹ ਪਹਿਲਾਂ ਇਹ ਵੇਖਣਾ। ਕਿਉਂਕਿ ਅਨਅਧਿਕਾਰੀ ਬੰਦੇ ਨੂੰ ਤੁਸੀਂ ਗਿਆਨ ਦਿਓਗੇ ਤਾਂ ਪਾਤਸ਼ਾਹ ਦੇ ਬਚਨ ਨੇ ਕਿ ਜੇ ਤੁਸੀਂ ਅਨਅਧਿਕਾਰੀ ਬੰਦੇ ਨੂੰ ਗੁਣ ਦਿੰਦੇ ਹੋ ਤਾਂ ਉਹ ਗੁਣ ਦੀ ਕਦਰ ਨਹੀਂ ਕਰਦਾ, ਤੋ ਗੁਣ ਸਹਿਗੋ ਜਾਏ, ਫਿਰ ਉਸ ਗੁਣ ਦੀ ਕਦਰ ਨਹੀਂ ਹੁੰਦੀ। ਕੋਈ ਵੀ ਗੁਰੂ ਹੈ ਜਿਹੜਾ ਪੂਰਨ ਗੁਰੂ ਹੈ ਉਹ ਉਪਦੇਸ਼ ਦਿੰਦਾ ਜਦੋਂ ਆਪਣੀ ਬਾਣੀ ਦੁਆਰਾ, ਉਹ ਚਾਰ ਚੀਜ਼ਾਂ ਵੇਖਦਾ ਉਸ ਉਪਦੇਸ਼ ਵਿੱਚ ਕਿ ਜਿਹਨੂੰ ਉਪਦੇਸ਼ ਦੇਣਾ, ਪਹਿਲਾ ਅਨੁਬੰਧ ਹੈ ਅਧਿਕਾਰੀ, ਉਹਨੂੰ ਕਹਿੰਦੇ ਨੇ ਅਧਿਕਾਰੀ ਅਨੁਬੰਧ। ਅਧਿਕਾਰੀ ਕੌਣ ਹੈ? ਜਿਹਦੇ ਕੋਲ ਚਤੁਸ਼ਟੈ ਸਾਧਨ, ਚਤੁਸ਼ਟੈ ਸਾਧਨ ਦਾ ਮਤਲਬ ਹੈ ਜਿਹੜਾ ਚਾਰ ਤਰ੍ਹਾਂ ਦੇ ਸਾਧਨਾਂ ਦੇ ਸਹਿਤ ਸੰਪੰਨ ਹੋਵੇ। ਚਾਰ ਸਾਧਨ ਕਿਹੜੇ ਨੇ? ਵੈਰਾਗ, ਵਿਵੇਕ ਔਰ ਇਸੇ ਤਰ੍ਹਾਂ ਗਿਆਨ, ਇਹਨਾਂ ਚੀਜ਼ਾਂ ਦੇ ਸਹਿਤ ਭਗਤੀ ਜਾਂ ਸ਼ਰਧਾ ਵੀ ਕਿਹਾ। ਇਹ ਚਾਰੇ ਸਾਧਨ ਜਿਸ ਅਧਿਕਾਰੀ ਕੋਲ ਨੇ ਜਾਂ ਇੱਦਾਂ ਵੀ ਮਹਾਂਪੁਰਖਾਂ ਨੇ ਅਰਥ ਕੀਤੇ ਵੀ ਖੱਟ ਸੰਪਤੀ ਦੇ ਸਹਿਤ, ਸਮਦਮ ਆਦਿਕ ਦੇ ਸਹਿਤ ਹੋਵੇ ਅਧਿਕਾਰੀ, ਉਹ ਜਦੋਂ ਗੁਰੂ ਕੇ ਪਾਵਨ ਉਪਦੇਸ਼ ਨੂੰ ਸੁਣੇਗਾ ਤਾਂ ਉਹਦੇ ਹਿਰਦੇ 'ਚ ਵਸੇਗਾ। ਜੇ ਅਨਅਧਿਕਾਰੀ ਬੰਦਾ ਗੁਰਬਾਣੀ ਸੁਣੇਗਾ, ਉਪਦੇਸ਼ ਸੁਣੇਗਾ, ਉਹਦੇ ਹਿਰਦੇ 'ਚ ਨਹੀਂ ਵਸਣੀ। ਉਹਨੇ ਕਹਿਣਾ ਉੱਦਾਂ ਹੀ ਪੜ੍ਹੀ ਜਾਂਦੇ ਆ, ਪਤਾ ਨਹੀਂ ਕੀ ਆਖਦੇ ਆ ਕੀ ਨਹੀਂ। ਜਿਹੜਾ ਕੋਈ ਅਧਿਕਾਰੀ ਹੋਵੇਗਾ ਵੀ ਮੈਨੂੰ ਮੁਕਤੀ ਮਿਲ ਜਾਏ, ਮੈਨੂੰ ਮੋਕਸ਼ ਦਾ ਦਾਨ ਪ੍ਰਾਪਤ ਹੋ ਜਾਏ, ਵੈਰਾਗ ਦੇ ਸਹਿਤ ਹੋਵੇ, ਵਿਵੇਕ ਦੇ ਸਹਿਤ ਹੋਵੇ, ਖੱਟ ਸੰਪਤੀ ਦੇ ਸਹਿਤ ਹੋਵੇਗਾ ਅਧਿਕਾਰੀ, ਉਹ ਜਦੋਂ ਸੁਣੇਗਾ ਤਾਂ ਸੁਣ ਕੇ ਉਸ ਬਚਨ ਨੂੰ ਹਿਰਦੇ 'ਚ ਵਸਾਵੇਗਾ। ਇਹਨੂੰ ਪਹਿਲਾ ਅਨੁਬੰਧ ਕਿਹਾ ਜਾਂਦਾ ਹੈ। ਤੋ ਦੂਸਰਾ ਹੈ, ਜੀਵ ਈਸ਼ਵਰ ਇਕਤਾ ਜਾਨ। ਜਿਹੜੇ ਧਰਮ ਗ੍ਰੰਥ ਨੂੰ ਸੁਣ ਰਹੇ ਹਾਂ, ਉਸ ਧਰਮ ਗ੍ਰੰਥ ਦਾ ਦੂਸਰਾ ਅਨੁਬੰਧ ਹੈ ਕਿ ਉਹਦੇ ਵਿੱਚ ਜੀਵ ਅਤੇ ਈਸ਼ਵਰ ਦੀ ਏਕਤਾ ਦਾ ਬਿਆਨ ਹੋਵੇ, ਯਾਨੀ ਕਿ ਭੇਦਵਾਦੀ ਬਿਰਤੀ ਦਾ ਉਪਦੇਸ਼ ਨਾ ਹੋਵੇ, ਇੱਕ ਦਾ ਉਪਦੇਸ਼ ਹੋਵੇ। ਜਿਵੇਂ ਗੁਰਬਾਣੀ ਵਿੱਚ ਸਤਿਗੁਰਾਂ ਨੇ ਇੱਕ ਦਾ ਹੀ ਉਪਦੇਸ਼ ਦਿੱਤਾ, ਇੱਕ ਓਅੰਕਾਰ ਕਹਿ ਕੇ। ਜੀਵ ਅਤੇ ਈਸ਼ਵਰ ਦੀ ਏਕਤਾ ਦਾ ਜਿਹੜਾ ਬੋਧ ਕਰਾਵੇ, ਉਹ ਇਹ ਦੂਸਰਾ ਅਨੁਬੰਧ ਕਿਹਾ ਜਾਂਦਾ ਹੈ।
ਬੋਧ ਬ੍ਰਹਮ ਬੋਧਕ ਵੇਦਾਂਤ ਸੋ ਇਹ ਸੰਬੰਧ ਨੀਕੇ ਪਹਿਚਾਨ।
ਤੀਸਰਾ ਹੈ ਸੰਬੰਧ ਅਨੁਬੰਧ, ਇਹਨੂੰ ਕਹਿੰਦੇ ਨੇ ਸੰਬੰਧ ਅਨੁਬੰਧ। ਦਾ ਮਤਲਬ ਹੁੰਦਾ ਵੀ ਬ੍ਰਹਮ ਦਾ ਬੋਧ ਕਰਾਉਣ ਵਾਲਾ ਗ੍ਰੰਥ। ਗ੍ਰੰਥ ਦੇ ਚਾਰ ਅਨੁਬੰਧ ਹੁੰਦੇ, ਪਹਿਲਾਂ ਅਧਿਕਾਰੀ ਵੇਖਣਾ ਅਤੇ ਅਧਿਕਾਰੀ ਵੇਖ ਕੇ ਉਹਨੂੰ ਗ੍ਰੰਥ ਸੁਣਾਉਣਾ, ਦੂਸਰਾ ਉਹਦੇ 'ਚ ਜੀਵ ਅਤੇ ਈਸ਼ਵਰ ਦੀ ਏਕਤਾ ਦਾ ਵਰਣਨ ਕੀਤਾ ਗਿਆ ਹੋਵੇ, ਤੀਸਰਾ ਉਹਦੇ 'ਚ ਬ੍ਰਹਮ ਦਾ ਨਿਰਣਾ ਕੀਤਾ ਗਿਆ ਹੋਵੇ ਵੀ ਬ੍ਰਹਮ ਦਾ ਸਰੂਪ ਕੀ ਹੈ। ਉਹ ਗ੍ਰੰਥ ਸੁਣਨਾ ਨਾ ਅਸੀਂ ਜਿਹਦੇ ਵਿੱਚ ਬ੍ਰਹਮ ਦੇ ਸਵਰੂਪ ਦਾ ਵਰਣਨ ਹੈ। ਨਾਸਤਿਕਾਂ ਦੇ ਗ੍ਰੰਥ ਤਾਂ ਨਹੀਂ ਨਾ ਸੁਣਦੇ ਅਸੀਂ, ਜਿਹੜੇ ਚਾਰ ਵਾਕ ਨੇ ਉਚਾਰਨ ਕੀਤੇ ਆ ਜਾਂ ਕਾਮਰੇਡ ਉਚਾਰਨ ਕਰਦੇ, ਉਹ ਗ੍ਰੰਥ ਨਹੀਂ ਨਾ ਸ਼ਰਧਾਵਾਨ ਸੁਣਦਾ। ਸ਼ਰਧਾਵਾਨ ਗੁਰਸਿੱਖ ਨੇ, ਜਗਿਆਸੂ ਨੇ ਉਹ ਗ੍ਰੰਥ ਸੁਣਨਾ ਜਿਹਦੇ 'ਚ ਬ੍ਰਹਮ ਦੇ ਸਵਰੂਪ ਦਾ ਵਰਣਨ ਕੀਤਾ ਗਿਆ। ਇਹਨੂੰ ਗੁਰੂ ਖਾਲਸਾ ਜੀ ਸੰਬੰਧ ਅਨੁਬੰਧ ਕਿਹਾ ਜਾਂਦਾ ਹੈ।
ਦੁੱਖ ਨਿਵਿਰਤ ਪਰਮਾਨੰਦ ਪ੍ਰਾਪਤ ਇਹੀ ਪ੍ਰਯੋਜਨ ਕਰਹਿ ਬਖਾਨ।
ਚੌਥਾ ਜਿਹੜਾ ਉਹ ਗ੍ਰੰਥ ਰਚਿਆ ਗਿਆ, ਉਹਦੇ ਰਚਣ ਦਾ ਪ੍ਰਯੋਜਨ ਕੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਪਰਉਪਕਾਰ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ, ਪ੍ਰਯੋਜਨ ਕੀ ਸੀ? ਕਿਉਂਕਿ ਕਿਸੇ ਵੀ ਗ੍ਰੰਥ ਦੀ ਰਚਨਾ ਵੇਲੇ ਚਾਰ ਅਨੁਬੰਧ ਵੇਖੇ ਜਾਂਦੇ ਨੇ। ਪਹਿਲਾ ਅਧਿਕਾਰੀ ਨੂੰ ਉਪਦੇਸ਼ ਦੇਣਾ, ਦੂਸਰਾ ਉਸ ਗ੍ਰੰਥ ਵਿੱਚ ਜੀਵ ਅਤੇ ਈਸ਼ਵਰ ਦੀ ਏਕਤਾ, ਤੀਸਰਾ ਉਹਦੇ ਵਿੱਚ ਬ੍ਰਹਮ ਦੇ ਸਵਰੂਪ ਦਾ ਵਰਣਨ ਕਰਨਾ, ਚੌਥਾ ਉਹ ਗ੍ਰੰਥ ਰਚਿਆ ਕਿਉਂ ਗਿਆ, ਉਹਦਾ ਪ੍ਰਯੋਜਨ ਕੀ ਹੈ। ਤਾਂ ਉਹਦਾ ਪ੍ਰਯੋਜਨ ਇਹ ਹੈ ਕਿ ਜਿਹੜਾ ਇਸ ਗ੍ਰੰਥ ਨੂੰ ਸੁਣੇ ਉਹਦੇ ਦੁੱਖ ਦੀ ਨਿਰਵਿਰਤੀ ਹੋ ਜਾਵੇ ਅਤੇ ਉਹਨੂੰ ਪਰਮਾਨੰਦ ਦੀ ਪ੍ਰਾਪਤੀ ਹੋ ਜਾਵੇ। ਇਸੇ ਪ੍ਰਯੋਜਨ ਲਈ ਸਤਿਗੁਰਾਂ ਨੇ ਬਾਣੀ ਰਚੀ ਹੈ ਨਾ, ਜਾਂ ਜਿਹੜੇ ਵੇਦ ਰਚੇ ਗਏ, ਧਰਮ ਗ੍ਰੰਥ ਰਚੇ ਗਏ ਮਹਾਂਪੁਰਖਾਂ ਵੱਲੋਂ, ਸਾਧੂਆਂ ਵੱਲੋਂ ਜਿਹੜੀਆਂ ਬਾਣੀਆਂ ਉਚਾਰਨ ਕੀਤੀਆਂ ਗਈਆਂ, ਭਗਤਾਂ ਵੱਲੋਂ, ਸੰਤਾਂ ਵੱਲੋਂ ਉਹਨਾਂ ਦੇ ਗ੍ਰੰਥ ਬਣਾਏ ਗਏ। ਉਹਦਾ ਮਤਲਬ ਵੀ ਇਹ ਸੀ ਕਿ ਇਸ ਬਾਣੀ ਦੇ ਨਾਲ ਜਿਹੜਾ ਇਸ ਬਾਣੀ ਨੂੰ ਸੁਣੇ, ਇਹਨਾਂ ਧਰਮ ਗ੍ਰੰਥਾਂ ਨੂੰ ਸੁਣੇ, ਉਹਦੇ ਦੁੱਖ ਦੀ ਨਿਰਵਿਰਤੀ ਹੋਵੇ ਔਰ ਉਹਨੂੰ ਪਰਮਾਨੰਦ ਦੀ ਪ੍ਰਾਪਤੀ ਹੋਵੇ। ਇਹੀ ਸਾਰੇ ਧਰਮ ਗ੍ਰੰਥਾਂ ਦਾ ਪ੍ਰਯੋਜਨ ਹੈ। ਇਹ ਚਾਰ ਤਰ੍ਹਾਂ ਦੇ ਅਨੁਬੰਧ ਭਾਈ ਦਇਆ ਸਿੰਘ ਜੀ ਕਹਿੰਦੇ ਹਰ ਇੱਕ ਗ੍ਰੰਥ ਦੇ ਹੋਣੇ ਜ਼ਰੂਰੀ ਨੇ।
ਦੋਹਰਾ ਇਹ ਚਾਰੋ ਅਨੁਬੰਧ ਕੋ ਗਿਆਨ ਹਿਰਦੇ ਜਬ ਹੋਏ।
ਜਦੋਂ ਇਹਨਾਂ ਚਾਰਾਂ ਅਨੁਬੰਧਾਂ ਦਾ ਗਿਆਨ ਹੋਵੇਗਾ ਜਗਿਆਸੂ ਨੂੰ, ਆਪਾਂ ਸਾਰਿਆਂ ਨੂੰ ਇਹਦਾ ਗਿਆਨ ਹੋਣਾ ਜ਼ਰੂਰੀ ਹੈ ਵੀ ਚਾਰ ਅਨੁਬੰਧ ਕਿਹੜੇ ਨੇ। ਮੈਂ ਫਿਰ ਦੁਹਰਾ ਦਿਆਂ, ਪਹਿਲਾ ਅਨੁਬੰਧ ਹੈ ਅਧਿਕਾਰੀ ਬਣਨਾ, ਕਿ ਅਧਿਕਾਰੀ ਕੌਣ ਹੈ ਇਸ ਗ੍ਰੰਥ ਦਾ। ਗੁਰਬਾਣੀ 'ਚ ਅਧਿਕਾਰੀ ਅਧਿਕਾਰੀ ਪ੍ਰਤੀ ਉਪਦੇਸ਼ ਹੈ, ਜਿਹੜਾ ਕੋਈ ਕਰਮ ਕਾਂਡ ਦਾ ਅਧਿਕਾਰੀ ਉਹਨੂੰ ਕਰਮ ਦਾ ਉਪਦੇਸ਼ ਹੈ, ਜਿਹੜਾ ਕੋਈ ਉਪਾਸ਼ਨਾ ਦਾ ਅਧਿਕਾਰੀ ਉਹਨੂੰ ਉਪਾਸ਼ਨਾ ਦਾ ਉਪਦੇਸ਼ ਹੈ, ਜਿਹੜਾ ਕੋਈ ਗਿਆਨ ਕਾਂਡ ਦਾ ਅਧਿਕਾਰੀ ਉਹਨੂੰ ਗਿਆਨ ਦਾ ਉਪਦੇਸ਼ ਹੈ। ਇਹਦਾ ਮਤਲਬ ਅਧਿਕਾਰੀ ਨੂੰ ਸਮਝਣਾ ਵੀ ਚਾਰ ਸਾਧਨਾ ਦੇ ਸਹਿਤ ਸੰਪੰਨ ਹੋਵੇ, ਉਹ ਅਧਿਕਾਰੀ ਹੈ। ਦੂਸਰਾ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਜੀਵ ਅਤੇ ਈਸ਼ਵਰ ਦੀ ਏਕਤਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਜੀਵ ਈਸ਼ਵਰ ਦੀ ਏਕਤਾ ਦਾ ਵਚਨ ਹੈ। ਫਿਰ ਤੀਸਰਾ ਬ੍ਰਹਮ ਦਾ ਨਿਰਣਾ, ਗੁਰਬਾਣੀ 'ਚ ਬ੍ਰਹਮ ਦਾ ਸਰੂਪ ਵਰਣਨ ਕੀਤਾ ਕਿ ਬ੍ਰਹਮ ਕਿਹੋ ਜਿਹਾ। ਮਹਾਰਾਜ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਾਂ ਬ੍ਰਹਮ ਦੇ ਸਵਰੂਪ ਦਾ ਬਹੁਤ ਥਾਵਾਂ 'ਤੇ ਵਰਣਨ ਕਰਦੇ ਪਾਤਸ਼ਾਹ, ਸਾਰੀ ਬਾਣੀ ਬ੍ਰਹਮਮਈ ਹੈ, ਬ੍ਰਹਮ ਦਾ ਹੀ ਨਿਰੂਪਣ ਹੈ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਇਹ ਬ੍ਰਹਮ ਦਾ ਹੀ ਸਰੂਪ ਵਰਣਨ ਕੀਤਾ ਗਿਆ ਹੈ। तो चौथा है प्रयोजन की है गुरबाणी के रचण का प्रयोजन है कि कलयुग के जीव दुखी ने इन्हों के दुख की निर्वृत्ति हो जाए और ये परम आनंद को प्राप्त हो जाए चार अनुबंध ने भाई दया सिंह जी कहते खालसा जी तुहानू इन्हां चार अनुबंधा का ज्ञान होना जरूरी है
ब्रह्म अखंड चैतन को ज्ञान जथारथ जान
कहिंदे जिहड़ा ब्रह्म अखंड है अखंड मतलब जिहनू टुकड़िया च वंडिया नहीं जा सकता जेड़ा रब लोकां ने वंड लिया दरअसल वह रब है ही नहीं आखो सतनाम
श्री वाहिगुरु
आ हिंदुआं दा रब है मुसलमाना दा रब है ईसाइयां दा गोड है ये यहूदियां दा परमेश्वर है ये योगियां दा परमेश्वर आ सिखां दा है ये मुसलमाना दा है जिहड़ियां वंडियां पा लिया ना रब दे सरूप च वह रब असल विच रब है ही नहीं जेड़ा असल परमेश्वर है वह तो अखंड है उन्हूं कोई वंड ही नहीं सकता टुकड़िया च अखंड का मतलब ब्रह्म अखंड चैतन को जेड़ा ब्रह्म अखंड है चैतन है उन्हू वंडिया नहीं जा सकता ज्ञान यथार्थ जान ओदे ज्ञान नू यथार्थ उसे तरह समझना जिस तरह का वो है
जिसी वाक्य ते होत है महावाक सो मान
जिना वाकां दे नाल उस ब्रह्म दे अखंड स्वरूप का ज्ञान प्राप्त होवे उना वाकां नू कहा जांदा महावाक जिना वाकां द्वारा ब्रह्म दे स्वरूप दा ज्ञान होवे यथार्थ ज्ञान होवे जिहो जिहा है इन बिन उसे तरह उना वाकां नू गुरु खालसा जी महावाक कहा जांदा है
जो पई प्रज्ञान मानंद ब्रह्म एह
कहिंदे पहला महावाक है प्रज्ञामानंद ओ परम ब्रह्म आनंद स्वरूप है ये महावाक है हाँ जी
महावाक्य ऋग वेद बिखै कहै
ये ऋग वेद का महावाक है चार वेदा के चार महावाक ने ऋग वेद का महावाक है प्रज्ञामानंद परमेश्वर ब्रह्म आनंद स्वरूप है
अहं ब्रह्मस्म जुजर बखाने
दूसरा वेद है यजुर्वेद यजुर्वेद दे विच जेड़ा दूसरा महावाक है वह है अहं ब्रह्मस्मी मैं ब्रह्म हाँ अहंग मतलब मैं ब्रह्म असमी मतलब हां मैं ब्रह्म हां ये दूसरा महावाक है
शाम वेद तत्वं मस माने
शाम वेद जेड़ा तीसरा ओदे विच महावाक है तत्व मसी वैसे कठा पाठ है तत्वं मसी इहदा अर्थ महापुरख करदे ने तत्वं असी तू ओ है ओ कौन जो ब्रह्म है तू ओ है यानी कि ब्रह्म स्वरूप है ये जेड़ा महावाक है शाम वेद का महावाक है
अयं आत्मा ब्रह्म अथर्बण
और चौथा वेद अथर्बण वेद ओदा जेड़ा महावाक है उन्हूं कहिंदे ने अयं आत्मा मैं आत्मा हाँ मैं आत्म स्वरूप हाँ ये महावाक ਇਹ ਅਥਰਬਣ ਵੇਦ ਦਾ ਮਹਾਵਾਕ ਹੈ
ਮਹਾਵਾਕਯ ਇਹ ਚਾਰ ਹੋ ਸ਼੍ਰੁਤ ਗਨ
ਚਾਰ ਵੇਦਾਂ ਦੇ ਵਿੱਚ ਇਹ ਚਾਰ ਮਹਾਵਾਕ ਵਰਣਨ ਕੀਤੇ ਗਏ ਹਨ
ਇਹ ਚਾਰੋ ਹੀ ਜਪ ਜੀ ਵਿਖੇ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਹੀ ਮਹਾਵਾਕ ਸ੍ਰੀ ਜਪ ਜੀ ਸਾਹਿਬ 'ਚ ਵਰਣਨ ਕੀਤੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਨੂੰ ਵੇਦਾਂ 'ਚੋਂ ਚਾਰੇ ਮਹਾਵਾਕ ਲੱਭਣ ਦੀ ਲੋੜ ਨਹੀਂ ਸਾਡੇ ਲਈ ਸਤਿਗੁਰੂ ਦੀ ਬਾਣੀ ਵੇਦ ਨੇ ਨਾ ਸਾਡੇ ਲਈ ਗੁਰੂ ਕੀ ਬਾਣੀ ਵੇਦ ਹੈ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਸਾਡੇ ਲਈ ਸਤਿਗੁਰਾਂ ਦੀ ਬਾਣੀ ਸਭ ਕੁਝ ਹੈ ਅਤੇ ਜਪਜੀ ਸਾਹਿਬ ਦਾ ਪਾਠ ਕਰੋ ਅਤੇ ਜਪਜੀ ਸਾਹਿਬ ਦੇ ਪਾਠ ਵਿੱਚ ਗੁਰੂ ਨਾਨਕ ਸਾਹਿਬ ਨੇ ਚਾਰੇ ਮਹਾਂਵਾਕ ਵਰਣਨ ਕੀਤੇ ਨੇ ਕਿੱਥੇ ਉਹ ਅੱਗੇ ਦੱਸਦੇ ਨੇ ਜੀ
ਸ਼੍ਰੀ ਨਾਨਕ ਜੀ ਕਹਿ ਕਰ ਲਿਖੇ
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਵੇਰੀ ਉਹ ਮਹਾਂਵਾਕ ਲਿਖੇ ਹਨ
ਤੂੰ ਸਦਾ ਸਲਾਮਤ ਨਿਰੰਕਾਰ
ਕਿੱਥੇ ਲਿਖੇ ਨੇ ਜਦੋਂ ਆਪਾਂ ਪੜ੍ਹਦੇ ਹਾਂ ਤੂੰ ਸਦਾ ਸਲਾਮਤ ਨਿਰੰਕਾਰ ਇਹ ਪੰਕਤੀ ਚਾਰ ਵੇਰੀ ਆਈ ਹੈ ਜਪਜੀ ਸਾਹਿਬ 'ਚ ਵਾਰਿਆ ਨਾ ਜਾਵਾ ਇੱਕ ਵਾਰ ਤੂੰ ਸਦਾ ਸਲਾਮਤ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਤੂੰ ਸਦਾ ਸਲਾਮਤ ਇਹ ਚਾਰ ਵੇਰੀ ਆਏ ਬਚਨ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਤੋ ਜਿਹੜਾ ਤੂੰ ਸਦਾ ਸਲਾਮਤ ਨਿਰੰਕਾਰ ਇਹ ਸ਼ਬਦ ਹੈ ਇਹ ਚਾਰੇ ਮਹਾਂਵਾਕ ਨੇ चार बेरी आया ते गुरसिख लई ए चारे बचन चारे महावाक हन।
चार बार तुक करी उचार,
सतगुरु जी ने पंगती चार बेरी उचारण कीती दा मतलब है ए गुरु क्या सिखा गुरु नानक साहब कह रहे ने ए जग्यासु सिख सुन तू ओ है जो सदा सलामत रहन वाला निरंकार है, तू ओदी जोत है तेरे विच ते ओदे च फर्क कोई नहीं। जेड़ा साडे निज स्वरूप दा लखायक होवे ब्रह्म दे स्वरूप दा यथार्थ ज्ञान करा देवे ओनू कहिंदे ने महावाक। अगे जाके बचन आवेगा एक अवंतर वाक हुंदे है, ओदे विच भी फिर अवंतर वाक दो प्रकार दे ने। सब तो पहला महावाक दा जिक्र चल रहा, महावाक किस नू कहिंदे ने, महावाक ओ वाकां नू कहा जांदा है जेड़े सिद्धा ब्रह्म दे स्वरूप दे लखायक होण, यथार्थ ज्ञान ब्रह्म दा क्या कराउण, उहनू महावाक कहिंदे आ। चार वेरी ये पंक्ति गुरु नानक साहब ने ब्रह्म दे स्वरूप नू जनाण वास्ते उचारण कीती है, इस करके जपजी साहब विच चार ही महावाक हन।
श्रवण मनन एह पूरब लहयो,
इस तों पहला महावाक तों पहला चार जेड़े महावाक उचारे ने उदे तो पहला महाराज गुरु नानक साहब ने चार पौड़ियां सुनन दियां उचारियां ने, फिर चार पौड़ियां मनन दियां उचारन कीतियां हन।
पंच प्रवान निध्यासन कहियो,
फिर एक पौड़ी पंच प्रवान पंच प्रधान निध्यासन दी है, इन भी सीधा ही ब्रह्म का ज्ञान हो जाता है। उस तो पहला सुनन दे पड़ा चो निकलना, सुन के फिर मनना, मन के फिर ओदी कमाई करनी, निध्यासन करना, निध्यासन करांगे फिर ओ स्वरूप प्रगट होवेगा तू सदा सलामत निरंकार। इदां नहीं भी सीधा ही उत्थे पहुँच सकदे आ, कल्ला सुनन तक नहीं सीमित रखना, सुनन तो बाद भाई साहब भाई दया सिंह जी कहिंदे सुनना फिर मनना, सुनिया मनिया मन कीता भाव अंतरगत तीर्थ मल नाओ, सुन के मनना मन के फिर कमाउणा। तो पहलियां चार पौड़ियां महाराज जी ने सरवण दियां, चार ही मनन दियां, एक पौड़ी निध्यासन दी, पंच प्रवान पंच प्रधान, पंचे पावै दरग है मान, पंचे सोह है दर राजान, पंचा का गुर एक ध्यान, ये सारी पौड़ी निध्यासन दी है। खालसा जी असी कल्ले सुनन तक ते सुनान तक ही सीमित रह गए हैं, माफ करना मेरा सुनाना, ये कथा कर रहा ये मेरा प्रोफेशन बन गया, सुनन वालियां दा फैशन है भी झटक सुनिया टाइम पास होया चलो ठीक है। सुनाण वाले वक्ते भी जेड़े ने वह केवल इस भाव नाल सुनाण लग पे आ भी असी लोकां दा मनोरंजन करना, कथा सुनाना किसे दा मनोरंजन नहीं है, कथा सुनाना किसे दे जीवन नू बदलना है। हुण साडे वल्लों कीती जा रही कथा, बहुत सारे कथाकारां वल्लों कीती जा रही कथा, वो केवल मनोरंजन का साधन बन के रह गया। वो स्टेजा ते बैठे चुटकले सुना के जां इधर उधर दियां गल्लां बातां सुना के होर ही कुछ दा कुछ सुनाई जांदे। खालसा जी सुचेत होइए, कंद रस लई नहीं सुनना, असी आत्म रस लई सुनना ना कि कंद रस वास्ते। खालसा वो है जिहड़ा आत्म रस नूं जाणदा, ये जिहड़े बचन चल रहे ने आत्म रस लई हन। आत्म रस जो जान ही सो है खालस देव, प्रभ मैं मोह मैं तास मैं रंचक नाहिन पेव। ये आत्मा दे रस वास्ते ने बचन। तो सतगुरु जी दे प्यारे भाई दया सिंह जी कहिंदे सुनो मनो, पहला सुनन दियां पौड़ियां ने फिर मनन दियां ने फिर निध्यासन दियां हन।
साक्षात पर ए तुक चार,
फिर जदों साक्षात्कार हुंदा, चार पड़ा ने ना, पहले पड़ा च सुनना, दूसरे च मनना, तीसरे च कमाई करनी, चौथे च प्रगट हो जाना। जेदे लई सुनिया जेदे लई मनिया जेदे लई निध्यासन कीता वह फिर प्रगट हो गया। वह की सी, ओ सी तू सदा सलामत निरंकार, तू सदा रहण वाला सलामत रहण वाला निरंकार, वो तू ही है सिखा, तेरे विच ते उहदे च कोई फर्क नहीं है। कल्ला फोका ज्ञान ना होवे भी मैं ब्रह्म हाँ, कई ओदा ही मन च माण चुकी फिरदे असी तां ब्रह्म हाँ, सानू केड़ा कोई पाप पुन्न है। खालसा जी जुबान तो कला कहना मैं ब्रह्म हाँ गल नहीं बनती, जदों ब्रह्म का साक्षात्कार ना हो जाए, जिवें हाथ ते औला धरिया तली ते सामने दिसदा इदां ब्रह्म का साक्षात्कार हो जाना, उसे साक्षात्कार के संबंध में महाराज गुरु नानक साहब ने चार पंक्तियां उचारण कीतियां हन।
चार हो महावाक निरधार,
ऐ गुरु के सिखो भाई दया सिंह जी कहिंदे खालसा जी ये चारे पंक्तियां आप जी लई चारे महावाक हन।
पुन श्री अर्जन तुकै बनाई,
फिर गुरु अर्जन देव साहब ने भी इहदे संबंध च बाणी रची है, महाराज पंजवें पातशाह ने भी तुकां उचारण कीतियां गुरबाणी विच।
महावाक जिस बिखै लखाई,
जिन्हां पंक्तियां विच गुरु अर्जन देव साहब ने महावाक दा ही स्वरूप लिखाया है, महावाक ही उचारण कीते हन।
चौपाई पुन एकता जप जी मह कही,
फिर जप जी साहब दी पावन बाणी दे विच भी एकता वर्णन कीती, उत्ते गुरु अर्जन साहब दीआं पंक्तियां पढ़ो।
सरगुण निर्गुण था पैनाओ,
पातशाह गुरु अर्जन देव साहब ने बचन उचारण कीते ने भी सरगुण ते निर्गुण, सरगुण परमेश्वर ईश्वर, निर्गुण जीव, दोनों च कौन है? था पैनाओ कहिंदे ना ही दो रखे ने भी ये जीव है ते ये ईश्वर है, कहण नू दो ने। हां जी,
दोहे मिल एकै कीनो थाओ,
पर दोनों विच जेड़ी चेतना है वह ब्रह्म दी है। आखो सतनाम
श्री वाहिगुरु।
हुण इह पंक्ति नाल जीव ईश्वर की एकता स्पष्ट हो रही है। श्री गुरु ग्रंथ साहब का जेड़ा दूसरा अनुबंध है ना जीव ईश्वर की एकता, वह यह है जीव निर्गुण है ईश्वर सरगुण है, पर दोनों विच एक चीज सिमिलर है, जेदे आश्रित ईश्वर काम कर रहा जेदे आश्रित जीव काम कर रहा वो की है? वो है ब्रह्म चेतन, वो दोनों विच ही एको है। दोह मिल एक है कीनो थाओ, वो दोहां ने मिल के एको जगह ते चेतना दोनों विच ही एको है।
निर्गुण आप सरगुण पी ओही,
निर्गुण जीव जेड़ा वो भी वो आप है परमेश्वर, जेड़ा सरगुण ईश्वर है वो भी वो आप ही है।
कला तार जिन सगली मोही,
वही कला धारण करके सारे प्रकृति नु मोह रहा है।
मैं नाही प्रभ सब किछ तेरा,
ये अवस्था बनानी सिख ने जदों गुरु अगे अरदास करनी, हे वाहे गुरु मैं हाँ ही नहीं सब कुछ तेरा ही है, जदों तेरा ही है फिर तू ही है, उत्थे मैं तां रहा ही नहीं, तू तू करता तू हुआ मुझ मैं रहा न हूं, जब आपा पर का मिट गया जत देखो तत, जब हम होते तब तू नाही अब तू ही मैं नाही, अनल अगम जैसे लहर में ओदद जल केवल जल माही। कहिंदे सब कुछ तेरा ही सी, मेरा तो है ही नहीं कुछ, इहनू कहिंदे ने भी तू ही है ब्रह्म ही सी, साडे भी जिहड़ी चेतना है वह ब्रह्म दी है ना, फिर उसे दा ही है सारा कुछ, साडा की है? कहिंदे मैं नाही प्रभ सब किछ तेरा, मैं हाँ ही नहीं, हे प्रभु जो कुछ भी मेरे कोल है वो सब कुछ तेरा ही है, यानी कि तू ही ब्रह्म है।
इगै निर्गुण उगै सरगुण,
इधर निर्गुण जीव है उधर उगै सरगुण स्वरूप ईश्वर है।
केल करत विच स्वामी मेरा,
मेरा स्वामी दोनों च केल कर रहा, ईश्वर च ईश्वर बनया होया जीव दे विच जीव बनया होया। आखो सतनाम
श्री वाहिगुरु।
जीव च ओही परमेश्वर जीव बनया होया, ईश्वर विच ओही ब्रह्म ईश्वर बनया होया, दोनों विच ही ओही केल कर रहा है।
चौपाई पुन एकता जप जी मह कही,
फिर गुरु नानक साहब ने जीव ते ईश्वर दी एकता जप जी साहब विच भी कही है।
सो मैं करो सुनावन सही,
वो भी मैं तुहानू सुनाउणा, भाई दया सिंह जी कहिंदे तुसी ध्यान नाल सुनो।
जीव ईश एक ब्रह्म स्वरूप,
जीव ते ईश्वर दोवें एक ब्रह्म स्वरूप ही ने, दोनों दे विच कोई फर्क नहीं है।
सब वेद कीन अभेद अनूप,
सर्व प्रकार नाल महाराज गुरु नानक साहब ने दोनों की अभेदता सिद्ध की है जपजी साहब च, ਕਿ ਜੀਵ ਤੇ ਈਸ਼ਵਰ ਦੋਵੇਂ ਬ੍ਰਹਮ ਰੂਪੀ ਹਨ।
ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ।
ਕਹਿੰਦੇ ਸਲਾਹ ਉਸ ਸਲਾਹਣ ਯੋਗ ਪਰਮੇਸ਼ਰ ਨੂੰ, ਉਹਨੂੰ ਸਲਾਹੁੰਦਿਆਂ ਕਹਿੰਦੇ ਇੰਨੀ ਸੁਰਤ ਇੰਨੀ ਗਿਆਤ ਪ੍ਰਾਪਤ ਨਹੀਂ ਹੁੰਦੀ।
ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ।
ਜਦੋਂ ਨਦੀਆਂ ਤੇ ਵਾੜੇ ਸਾਰੇ ਸਮੁੰਦਰ ਚ ਮਿਲ ਜਾਂਦੇ ਨੇ, ਫਿਰ ਉਹ ਵੱਖਰੇ ਰਹਿ ਜਾਂਦੇ ਆ ਭਲਾ? ਸਮੁੰਦਰ ਚ ਪਏ ਨਹੀਂ ਜਾਣੇ ਜਾਂਦੇ ਵੀ ਇਹਦੇ ਵਿੱਚ ਕਿਹੜੀ ਨਦੀ ਹੈ ਕਿਹੜਾ ਵਾੜਾ ਹੈ, ਫਿਰ ਸਾਰੇ ਹੀ ਸਮੁੰਦਰ ਰੂਪ ਹੋ ਜਾਂਦੇ ਨੇ। ਇੱਦਾਂ ਜੀਵ ਤੇ ਈਸ਼ਵਰ ਦੇ ਵਿੱਚ ਦੋਨਾਂ 'ਚ ਜਿਹੜੀ ਚੇਤਨਾ ਹੈ ਉਹ ਬ੍ਰਹਮ ਦੀ ਹੈ। ਵੇਦਾਂਤੀਆਂ ਦਾ ਇਹ ਮਤ ਹੈ, ਉਹ ਤਿੰਨ ਚੀਜ਼ਾਂ ਮੰਨਦੇ, ਇੱਕ ਜੀਵ, ਦੂਸਰਾ ਈਸ਼ਵਰ, ਤੀਸਰਾ ਬ੍ਰਹਮ। ਬ੍ਰਹਮ ਨਿਰਾਵੈਵ ਹੈ, ਉਹਦਾ ਕੋਈ ਅੰਗ ਨਹੀਂ, ਕੋਈ ਰੂਪ ਰੰਗ ਨਹੀਂ, ਉਹਦੇ ਤੋਂ ਹੀ ਚੇਤਨਾ ਲੈ ਕੇ ਈਸ਼ਵਰ ਪੈਦਾ ਹੋਇਆ। ਮਾਇਆ ਸਬਲ ਹੋ ਕੇ ਈਸ਼ਵਰ ਜਗਤ ਦੀ ਰਚਨਾ ਕਰਦਾ, ਉਹਦੇ 'ਚ ਤਿੰਨ ਗੁਣ ਪੈਦਾ ਹੁੰਦੇ ਆ, ਉਸੇ ਵਿੱਚੋਂ ਅੱਗੇ ਜੀਵ ਪੈਦਾ ਹੋਏ ਆ। ਪਰ ਜੀਵ ਅਤੇ ਈਸ਼ਵਰ ਦੋਨਾਂ ਨੂੰ ਛੱਡ ਦਿਓ, ਪਿੱਛੇ ਜਿਹੜਾ ਬਾਕੀ ਰਹਿ ਜਾਂਦਾ ਉਹ ਕੌਣ ਹੈ? ਉਹ ਕੇਵਲ ਬ੍ਰਹਮ ਹੈ। ਇਹ ਜੀਵ ਤੇ ਈਸ਼ਵਰ ਦੀ ਏਕਤਾ ਸਤਿਗੁਰੂ ਜੀ ਨੇ ਬਾਣੀ ਵਿੱਚ ਦਰਸਾਈ ਹੈ।
ਚੌਪਈ ਸਦਾ ਸਲਾਮਤ ਤਤ ਪਦ ਜਾਨ।
ਜਿਵੇਂ ਸ਼ਬਦ ਆਇਆ ਸੀ ਪਿੱਛੇ ਮਾਂ ਵਾਕ ਤੱਤਵ ਮਸੀ, ਤੱਤਵੰਗ ਅਸੀ, ਇਹਦੇ ਵਿੱਚ ਜਿਹੜਾ ਹੁਣ ਤੂੰ ਸਦਾ ਸਲਾਮਤ ਨਿਰੰਕਾਰ ਸ਼ਬਦ ਆਇਆ, ਉਹਦੀ ਵਿਆਖਿਆ ਕਰਨ ਲੱਗੇ ਨੇ ਵੀ ਇਹ ਮਹਾਂਵਾਕ ਕਿਵੇਂ ਹੈ। ਇਹਦੇ ਵਿੱਚ ਜਿਹੜਾ ਸ਼ਬਦ ਆਇਆ ਸਦਾ ਸਲਾਮਤ, ਇਹਦਾ ਮਤਲਬ ਹੈ ਤਤ ਪਦ। ਤਤ ਪਦ ਦਾ ਇਹਨੂੰ ਅਰਥ ਜਾਣ ਲਵੋ।
ਤੂੰ ਤੇ ਪੂਰਬ ਅਨਵੈ ਠਾਨ।
ਜਿਹੜਾ ਪਹਿਲਾਂ ਤੂੰ ਸ਼ਬਦ ਆਇਆ ਉਹਨੂੰ ਅਨਵੈ ਕਰਕੇ ਅੱਗੇ ਅਰਥ ਕਰਨਾ, ਪਹਿਲਾਂ ਸਲਾਮਤ ਦੇ ਅਰਥ ਕਰ ਲਓ ਕਿ ਤੂੰ ਸਦਾ ਸਲਾਮਤ ਹੈ। ਤੂੰ ਸ਼ਬਦ ਜਿਹੜਾ ਉਹ ਬਾਅਦ ਵਿੱਚ ਜੋੜਨਾ ਵੀ ਉਹ ਤੂੰ ਹੈ।
ਤਤ ਤੂੰ ਦੋਨੋਂ ਹੈ ਨਿਰੰਕਾਰ।
ਤਤ ਜੀਵ ਤੇ ਤਵੰਗ ਈਸ਼ਵਰ, ਜਾਂ ਤਵੰਗ ਜੀਵ, ਤਤ ਈਸ਼ਵਰ, ਤੇ ਫਿਰ ਜਿਹੜਾ ਅਸੀਂ ਸ਼ਬਦ ਆ ਉਹਦਾ ਮਤਲਬ ਹੈ ਨਿਰੰਕਾਰ, ਕਿ ਤੂੰ ਬ੍ਰਹਮ ਹੈ, ਤੂੰ ਵਹਿ ਹੈ। ਇਹਦਾ ਮਤਲਬ ਇੱਦਾਂ ਅਰਥ ਕਰਦੇ ਆ ਕਿ ਤੂੰ ਹੀ ਨਿਰੰਕਾਰ ਦਾ ਸਵਰੂਪ ਹੈ।
ਸਤ ਚੇਤਨ ਆਨੰਦ ਇੱਕ ਸਾਰ।
ਔਰ ਤੇਰਾ ਜਿਹੜਾ ਸਵਰੂਪ ਹੈ ਉਹ ਸਤ ਹੈ, ਚੇਤਨ ਹੈ, ਆਨੰਦ ਸਵਰੂਪ, ਇੱਕੋ ਰਸ ਆਨੰਦ ਵਿੱਚ ਵਰਤਣ ਵਾਲਾ ਹੈ।
ਨਿਰਗੁਣ ਜੀਵ ਰੋ ਈਸ਼ਵਰ, ਈਸ਼ਵਰ ਸਗੁਣਾ।
ਕਹਿੰਦੇ ਨਿਰਗੁਣ ਜੀਵ ਹੈ ਜਿਹੜਾ ਉੱਤੇ ਸ਼ਬਦ ਆਇਆ, ਨਿਰਗੁਣ ਆਪ ਸਰਗੁਣ ਪੀ ਉਹੀ, ਨਿਰਗੁਣ ਜੀਵ ਹੈ, ਈਸ਼ਵਰ ਸਰਗੁਣ ਹੈ।
ਚੇਤਨ ਕਲਾ ਦੋਹਨ ਸਮ ਭਨਾ।
ਤੇ ਜਿਹੜੀ ਬ੍ਰਹਮ ਦੀ ਚੇਤਨ ਕਲਾ ਹੈ ਉਹ ਦੋਨਾਂ ਵਿੱਚ ਇੱਕੋ ਹੀ ਕੰਮ ਕਰ ਰਹੀ ਹੈ, ਨਿਰਗੁਣ ਜੀਵ ਵਿੱਚ ਤੇ ਸਰਗੁਣ ਈਸ਼ਵਰ ਵਿੱਚ ਵੀ।
ਨਦੀ ਈਸ਼ ਵਾਹ ਲਖ ਜੀਵ।
ਨਦੀ ਈਸ਼ਵਰ ਹੈ ਜਿਹੜਾ ਵਾੜਾ ਹੈ, ਛੋਟੇ ਵਾੜੇ ਹੁੰਦੇ ਆ ਜਿਹੜੇ ਸਮੁੰਦਰ ਵੱਲ ਵਗਦੇ ਆ, ਉਹ ਜੀਵ ਹਨ।
ਪਰੇ ਸਮੁੰਦਰ ਰੂਪ ਜਲ ਥੀਵ।
ਜਿਹੜਾ ਸਮੁੰਦਰ ਹੈ ਉਹ ਬ੍ਰਹਮ ਹੈ, ਦੋਵੇਂ ਉਹਦੇ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਗਏ।
ਇਤਿਹਾਦਿਕ ਲਿਹੋ ਅਰਥ ਵਿਚਾਰ।
ਇੱਦਾਂ ਦੇ ਇਹਨਾਂ ਅਰਥਾਂ ਦੀ ਵਿਚਾਰ ਕਰ ਲਓ ਜਿਹੜੀਆਂ ਉੱਪਰ ਪੰਕਤੀਆਂ ਆਈਆਂ ਹਨ।
ਵਧੈ ਗ੍ਰੰਥ ਜੇ ਕਰਹੋ ਵਿਸਥਾਰ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਜੇ ਇਹਦਾ ਵਿਸਥਾਰ ਕਰਨ ਲੱਗਾ ਤੇ ਇੱਕ ਗ੍ਰੰਥ ਇਹਦਾ ਹੀ ਬਣ ਜੇ ਪੂਰਾ। ਇਹ ਵਿਸਥਾਰ ਫਿਰ ਕਹਿੰਦੇ ਅੱਗੇ ਅੱਗੇ ਹੋਰ ਵਧੀ ਜਾਣਾ, ਪਰ ਮੈਂ ਕਹਿੰਦੇ ਸੰਖੇਪ ਰੂਪ ਦੇ ਵਿੱਚ ਹੀ ਇਹਦਾ ਵਰਣਨ ਕਰ ਰਿਹਾ ਹਾਂ।
ਸੂਖਮ ਵਿਧ ਮੈਂ ਸਕਲ ਜਨਾਈ।
ਸੂਖਸ਼ਮ ਵਿਧੀ ਜਿਹੜੀ ਆ ਉਹ ਭਾਈ ਸਾਹਿਬ ਕਹਿੰਦੇ ਸੂਤਰ ਰੂਪ ਦੇ ਵਿੱਚ ਮੈਂ ਤੁਹਾਨੂੰ ਜਣਾ ਦਿੱਤੀ ਹੈ।
ਮਹਾਵਾਕ ਇਮ ਦਏ ਦਿਖਾਈ।
ਇੱਦਾਂ ਇਹ ਮਹਾਵਾਕ ਗੁਰਬਾਣੀ ਵਿੱਚ ਕਿਵੇਂ ਮਹਾਵਾਕ ਆਏ ਨੇ, ਉਹਨਾਂ ਮਹਾਵਾਕਾਂ ਦੇ ਦਰਸ਼ਨ ਭਾਈ ਤੁਹਾਨੂੰ ਕਰਾ ਦਿੱਤੇ ਹਨ।
ਸ੍ਰੀ ਗ੍ਰੰਥ ਸਾਹਿਬ ਮਹਿ ਔਰ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੋਰ ਵੀ ਬਹੁਤ ਵਾਕ ਹਨ।
ਏਕ ਅਭੇਦ ਕਹਿਓ ਬਹੁ ਠੌਰ।
ਜਿੱਥੇ ਕੇਵਲ ਇੱਕ ਦਾ ਹੀ ਉਪਦੇਸ਼ ਹੈ, ਇੱਕ ਨਿਰਣਾ ਬ੍ਰਹਮ ਦਾ ਹੀ ਕੀਤਾ ਗਿਆ ਹੈ, ਜਿਹਦੇ ਵਿੱਚ ਬਾਰ ਬਾਰ ਕੇਵਲ ਅਭੇਦਤਾ ਦਾ, ਅਦਵੈਤ ਦਾ ਹੀ ਉਪਦੇਸ਼ ਦਿੱਤਾ ਗਿਆ ਹੈ।
ਸੁਮਤਵੰਤ ਜੇ ਅਰਥ ਵਿਚਾਰ ਹੈ।
ਜਿਹੜੇ ਸੁਮਤਵੰਤ ਨੇ, ਸਿਆਣੇ ਨੇ, ਉਹ ਸਤਿਗੁਰੂ ਜੀ ਦੀ ਬਾਣੀ ਦੇ ਅਰਥਾਂ ਦੀ ਵਿਚਾਰ ਕਰਦੇ ਹਨ।
ਮਹਾਵਾਕ ਇਸ ਵਿਧ ਨਿਰਧਾਰ ਹੈ।
ਉਹ ਇਸ ਪ੍ਰਕਾਰ ਨਾਲ ਮਹਾਵਾਕਾਂ ਦਾ ਆਪਣੇ ਹਿਰਦੇ ਚ ਨਿਰਧਾਰਨ ਕਰ ਲੈਂਦੇ ਹਨ।
ਪ੍ਰਕਿਰਤ ਵਾਕ।
ਹੁਣ ਇੱਕ ਹੁੰਦੇ ਨੇ ਪ੍ਰਕਿਰਤਕ ਵਾਕ, ਪਹਿਲਾਂ ਜ਼ਿਕਰ ਆ ਗਿਆ ਵੀ ਮਹਾਵਾਕ ਕੀ ਹੈ, ਉਹ ਸਪਸ਼ਟ ਕਰਤਾ ਵੀ ਮਹਾਵਾਕ ਦਾ ਮੋਟਾ ਜਿਹਾ ਅਰਥ ਹੈ ਜਿਨ੍ਹਾਂ ਵਾਕਾਂ ਨਾਲ ਬ੍ਰਹਮ ਦੇ ਯਥਾਰਥ ਸਵਰੂਪ ਦਾ ਗਿਆਨ ਹੋਵੇ ਉਹਨੂੰ ਮਹਾਂਵਾਕ ਕਹਿੰਦੇ ਆ। ਦੂਸਰੇ ਨੇ ਪ੍ਰਕਿਰਤਿਕ ਵਾਕ, ਇਹ ਅਵਾਂਤਰ ਵਾਕ ਦੇ ਵਿੱਚੋਂ ਹੀ ਨਿਕਲਦੇ ਆ, ਸਾ ਵਿਕਲਪ ਵਾਕ ਜਾਂ ਪ੍ਰਕਿਰਤਿਕ ਵਾਕ ਜਾਂ ਨਿਰਵਿਕਲਪ ਵਾਕ, ਇਹ ਜਿਹੜੇ ਤਿੰਨੇ ਵਾਕ ਨੇ ਅਵਾਂਤਰ ਵਾਕ ਦਾ ਹੀ ਹਿੱਸਾ ਹਨ। ਅਵਾਂਤਰ ਵਾਕਾਂ ਦੇ ਵਿੱਚੋਂ ਇਹ ਜਿਹੜੇ ਤਿੰਨ ਵਾਕ ਨਿਕਲ ਰਹੇ ਨੇ ਉਹਦੇ ਵਿੱਚੋਂ ਪਹਿਲੇ ਹਨ ਪ੍ਰਕਿਰਤਿਕ ਵਾਕ, ਉਹ ਸੁਣੋ ਕੀ ਹੈ ਜੀ।
ਸਵਈਆ ਛੰਦ ਨਹਿ ਬਿਨਾਸ਼ ਸੁਖ ਦੁਖ ਤ੍ਰਮਵੰਤ।
ਕਹਿੰਦੇ ਜਿਹਦੇ ਵਿੱਚ ਬ੍ਰਹਮ ਦਾ ਸਰੂਪ ਵਰਣਨ ਕੀਤਾ ਜਾਏ ਜਿਹਨਾਂ ਵਾਕਾਂ 'ਚ ਕਿ ਉਹ ਬ੍ਰਹਮ ਕਿਹੋ ਜਿਹਾ, ਕਹਿੰਦੇ ਜੀ ਉਹਦਾ ਵਿਨਾਸ਼ ਨਹੀਂ ਹੁੰਦਾ, ਉਹਨੂੰ ਕੋਈ ਸੁੱਖ ਕੋਈ ਦੁੱਖ ਨਹੀਂ ਵਿਆਪਦਾ, ਉਹ ਧਰਮੀ ਵੀ ਨਹੀਂ ਹੈ, ਉਹ ਅਧਰਮੀ ਵੀ ਨਹੀਂ ਹੈ, ਉਹ ਸਾਧਕ ਵੀ ਨਹੀਂ ਹੈ, ਉਹ ਮਮੋਕਸ਼ੂ ਵੀ ਨਹੀਂ ਹੈ, ਯਾਨੀ ਕਿ ਜੋ ਕੁਝ ਹੈ ਹੀ ਨਹੀਂ, ਕੇਵਲ ਬ੍ਰਹਮ ਹੈ ਅਵੈਭ।
ਨਾ ਸਾਧਕ ਨਹੀਂ ਮਮੁੱਖ ਨਾ ਕੋਈ,
ਉਹ ਨਾ ਸਾਧਕ ਹੈ ਉਹ ਨਾ ਹੀ ਮਮੋਕਸ਼ੂ ਹੈ,
ਮੁਕਤ ਨਿਵਿਰਤ ਨਾ ਵਿਦਿਆ ਕੋਈ,
ਨਾ ਉਹਨੂੰ ਮੁਕਤ ਕਿਹਾ ਜਾ ਸਕਦਾ, ਨਾ ਉਹਨੂੰ ਨਿਰਵਿਰਤ ਕਿਹਾ ਜਾ ਸਕਦਾ, ਨਾ ਉਹਨੂੰ ਕੋਈ ਵਿਦਿਆ ਵਾਲਾ ਕਿਹਾ ਜਾ ਸਕਦਾ।
ਲੋਕ ਅਲੋਕ ਦੇਵ ਨਹਿ ਹੋਏ,
ਉਹਦਾ ਕੋਈ ਖਾਸ ਲੋਕ ਹੋਵੇ ਉਹ ਨਹੀਂ ਕਿਹਾ ਜਾ ਸਕਦਾ ਈਸ਼ਵਰ ਦਾ ਬ੍ਰਹਮ ਦਾ, ਉਹ ਅਲੋਕ ਉਹਦਾ ਅਲੋਕ ਤੋਂ ਰਹਿਤ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ, ਨਾ ਉਹਨੂੰ ਦੇਵ ਕਿਹਾ ਜਾ ਸਕਦਾ।
ਵੇਦਾ ਵੇਦਾ ਮਾਤਾ ਮਾਤਾ,
ਨਾ ਉਹਨੂੰ ਜਾਣਨ ਵਾਲਾ ਵੇਦਾ ਕਿਹਾ ਜਾ ਸਕਦਾ, ਨਾ ਨਾ ਜਾਣਨ ਵਾਲਾ ਕਿਹਾ ਜਾ ਸਕਦਾ, ਨਾ ਉਹਨੂੰ ਮਾਤਾ ਰੂਪ 'ਚ ਕਿਹਾ ਜਾ ਸਕਦਾ, ਨਾ ਨਾ ਮਾਤਾ ਰੂਪ 'ਚ ਵਰਣਨ ਹੋ ਸਕਦਾ।
ਪਿਤਾ ਪਿਤਾ ਇਮ ਲਖੀ ਐ ਸੋਏ,
ਨਾ ਉਹਨੂੰ ਪਿਤਾ ਰੂਪ 'ਚ ਕਿਹਾ ਜਾ ਸਕਦਾ, ਨਾ ਉਹਨੂੰ ਨਾ ਪਿਤਾ ਰੂਪ 'ਚ ਕਿਹਾ ਜਾ ਸਕਦਾ, ਯਾਨੀ ਕਿ ਦੁਆੰਧ ਨਹੀਂ ਉਹਦੇ ਵਿੱਚ, ਇੱਕ ਚੀਜ਼ ਮੰਨਾਂਗੇ ਫਿਰ ਦੂਜਾ ਮੰਨਣਾ ਪਊ। ਕਹਿੰਦੇ ਜਿਹੜੇ ਇਹ ਵਾਕ ਹਨ ਪਰਮੇਸ਼ਰ ਦੇ ਸਰੂਪ ਸੰਬੰਧੀ,
ਸੁਖ ਪਤ ਮਹਿ ਨਹਿ ਜੀਵ ਬ੍ਰਹਮ ਹੈ,
ਨਾ ਉਹ ਸੁਖੋਪਤੀ ਵਿੱਚ ਹੈ, ਨਾ ਉਹ ਜੀਵ ਵਿੱਚ ਹੈ, ਨਾ ਹੀ ਉਹ ਬ੍ਰਹਮ ਹੈ।
ਜਿਸ ਤੇ ਨਹਿ ਸੰਸਾਰ ਕੋ ਜੋਏ,
ਨਾ ਉਹਦੇ ਵਿੱਚ ਸੰਸਾਰ ਹੈ, ਨਾ ਉਹ ਸੰਸਾਰੀ ਹੈ, ਸਾਰਿਆਂ ਤੋਂ ਨਿਰਾਲਾ ਹੈ।
ਦੋਹਰਾ ਇਤਿਆਦਿਕ ਜੇ ਵਾਕ ਹੈ, ਅਰਥ ਨਾ ਜਿਹੇ ਬੇਵਿਚਾਰ।
ਕਹਿੰਦੇ ਏਦਾਂ ਦੇ ਜਿਹੜੇ ਵਾਕ ਕਹੇ ਨੇ ਗੁਰਬਾਣੀ 'ਚ, ਜਿਵੇਂ ਗੁਰਬਾਣੀ ਦਾ ਵਾਕ ਲੈ ਲਈਏ ਜਿੱਥੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ, ਜਿੱਥੇ ਪਾਤਸ਼ਾਹ ਕਹਿੰਦੇ ਨਾਰ ਨਾ ਪੁਰਖ ਨਾ ਪੰਖ ਨੂੰ, ਪਰਮੇਸ਼ਰ ਨਾ ਨਾਰ ਹੈ ਨਾ ਇਸਤਰੀ ਹੈ ਨਾ ਸ਼ਾਹੋ ਹੈ ਨਾ ਸ਼ਾਹੋ ਕੋ ਕੁਮਾਰ ਹੈ, ਕਿਉਂਕਿ ਜੇ ਉਹਨੂੰ ਮਾਤਾ ਰੂਪ 'ਚ ਵਰਣਨ ਕਰਾਂਗੇ ਇਹਦਾ ਮਤਲਬ ਫਿਰ ਇਸਤਰੀ ਹੋ ਗਿਆ, ਉਹ ਤਾਂ ਸਾਡੀ ਭਗਤੀ ਹੈ ਵੀ ਅਸੀਂ ਉਹਨੂੰ ਕਿਹੜੇ ਰੂਪ 'ਚ ਆਰਾਧਣਾ, ਉਹ ਸਾਡੀ ਭਗਤੀ ਹੈ, ਪਰ ਅਸਲ ਵਿੱਚ ਪਰਮੇਸ਼ਰ ਦਾ ਕੋਈ ਸਰੂਪ ਨਹੀਂ, ਨਾ ਉਹ ਇਸਤਰੀ ਹੈ ਨਾ ਉਹ ਪੁਰਖ ਹੈ ਨਾ ਉਹ ਹੀਜੜਾ ਹੈ, ਨਾਰ ਨਾ ਪੁਰਖ ਨਾ ਪੰਖ ਨੂੰ, ਪੰਖ ਨੂੰ ਨਾਮ ਹੀਜੜੇ ਦਾ ਹੈ, ਉਹਨਾਂ ਤਿੰਨਾਂ ਵਿੱਚੋਂ ਕੁਝ ਵੀ ਨਹੀਂ ਹੈ, ਉਹ ਅਵਿਨਾਸ਼ੀ ਵੀ ਹੈ, ਜੇ ਉਹਨੂੰ ਅਵਿਨਾਸ਼ੀ ਕਹਾਂਗੇ ਇਹਦਾ ਮਤਲਬ ਉਹਦੇ ਤੋਂ ਉਲਟ ਕੋਈ ਦੂਸਰਾ ਵਿਨਾਸ਼ੀ ਵੀ ਹੈ, ਹੈ ਹੀ ਨਹੀਂ ਕੁਝ, ਬਸ ਉਹੀ ਹੈ, ਉਹਦਾ ਕੋਈ ਇੱਕ ਲੋਕ ਨਹੀਂ ਹੈ ਵੀ ਇੱਕ ਜਗ੍ਹਾ 'ਤੇ ਰਹਿ ਰਿਹਾ, ਉਹਨੂੰ ਅਲੋਕ ਵੀ ਨਹੀਂ ਕਿਹਾ ਜਾ ਸਕਦਾ ਵੀ ਉਹਦਾ ਕੋਈ ਲੋਕ ਨਹੀਂ ਹੈ, ਦੋ ਕਹਿਣਾ ਹੀ ਨਹੀਂ, ਯਾਨੀ ਕਿ ਇਹ ਜਿਹੜੇ ਵਾਕ ਨੇ ਗੁਰਬਾਣੀ ਦੇ ਇੱਦਾਂ ਦੇ ਜੋ ਬ੍ਰਹਮ ਦੇ ਸਵਰੂਪ ਬਾਰੇ ਵਰਣਨ ਕਰਦੇ ਹੈ, ਇਹਨਾਂ ਵਾਕਾਂ ਨੂੰ ਕਿਹਾ ਜਾਂਦਾ ਪ੍ਰਕਿਰਤਿਕ ਵਾਕ। ਹਾਂਜੀ,
ਵਾਕ ਪ੍ਰਕਿਰਤ ਪਛਾਨੀਏ ਜਿਨਕੋ ਇਮ ਨਿਰਧਾਰ,
ਜਿਹਨਾਂ ਨੂੰ ਤੁਸੀਂ ਸੁਣ ਕੇ ਬ੍ਰਹਮ ਦਾ ਸਵਰੂਪ ਇੱਦਾਂ ਆਪਣੇ ਹਿਰਦੇ 'ਚ ਨਿਰਧਾਰਤ ਕਰੋਗੇ, ਇਹਨਾਂ ਵਾਕਾਂ ਨੂੰ ਪ੍ਰਾਕਿਰਤਿਕ ਵਾਕ ਕਿਹਾ ਜਾਂਦਾ ਹੈ। ਵਿਕਲਪ ਵਾਕ, ਹਾਂਜੀ,
ਸਵਈਆ ਛੰਦ ਜਿਸ ਤੇ ਭੂਤ ਭਏ ਸਭ ਉਤਪਤ।
ਫਿਰ ਸਾ ਵਿਕਲਪ ਵਾਕ ਨੇ ਉਹ ਕਿਹੜੇ ਨੇ, ਜਿਹਨਾਂ ਵਾਕਾਂ ਦੁਆਰਾ ਇਹ ਪਤਾ ਲੱਗੇ ਕਿ ਸਾਰਾ ਕੁਝ ਪੈਦਾ ਕਿੱਥੋਂ ਹੋਇਆ ਜੀ, ਬ੍ਰਹਮ ਤੋਂ, ਜਿਸ ਤੋਂ ਇਹ ਸਾਰੇ ਪੰਜ ਤੱਤ ਪੈਦਾ ਹੋਏ ਨੇ, ਜਿਸ ਨੇ ਸਾਰੇ ਪੰਜਾਂ ਤੱਤਾਂ ਦੀ ਰਚਨਾ ਪੈਦਾ ਕੀਤੀ ਹੈ।
ਪੁਨ ਜਿਸ ਤੇ ਜੀਵਤ ਥਿਤ ਹੋਏ,
ਫਿਰ ਜਿਸ ਬ੍ਰਹਮ ਕਰਕੇ ਇਹ ਸਾਰੇ ਜੀਵਤ ਨੇ, ब्रह्म दे आश्रित ये सारे जीवत हन
अंत समय सब लह है तिस मह कर निश्चय उर धार हो सोए
अंत समय सारे उसे विच ही लै हो जाने ने ए सुन के बाचकां नू जेडे अपने हिरदे च अंदर धारण करना है
जागृत सुपन कूल उभियन मह महामतिस विचरत लख जोए
जागृत स्वपन दी अवस्था जेडी है ए दो किनारे ने दो नदियां दे ओदे विचो महामत्स्य रूप होके वाडा मच्छ रूप होके वर्त रहा है
तिस आत्म ते नब संभूतं वाक्य इत्याद सविलक सकल्प ओए
जिस आत्म तत् तो ए सारे नब आकाश पंजे तत् पैदा होए ने ए वाक कहे जांदे जिवें गुरबाणी च पातशाह ने कहा ए सारी जगत दी रचना परमेश्वर तो पैदा होई कीता पसाओ एको कवाओ तिस्ते होए लख दरियाओ आ जड़े वाक ने इना वाकां नू गुरु खालसा जी कहा जांदा सा विकल्प वाक जिन्हां वाकां च ब्रह्म दा स्वरूप कोई भी नहीं वर्णन कीता भी वह किहो जिहा वह नार नहीं वह पुरख नहीं वह पंखणू नहीं वह बनासी नहीं यानी कि कोई भी रूप रंग उहदा नहीं है जिन्हां वाकां च कहा जांदा रूप न रेख न रंग किछ त्रिहगुण ते प्रभ भिन्न ए वाक ने प्रकृतिक वाक जिन्हां वाकां च यह समझाया जाए भी परमेशर पैदा कर रहा सारा कुछ पंज तत् उसे ने रचे ने उसे दे आश्रित रह रहे ने उसे ने सारा कुछ विलय कर लेना है इन्हां वाकां नू कहा जांदा सा विकल्प वाक हाँ जी
निर्विकल्प वाक
हुण तीसरे ने निर्विकल्प वाक वह भी सुनो जी
जो पई सत्यं ज्ञान मनंतं ब्रह्म
जिवें कहना सत्यं ज्ञान मनंतं ब्रह्म ज्ञान ही सत है परमेश्वर सत है ओदा ज्ञान सत है ओनू मनना
अयं विज्ञान रूप बिन परम
मैं ही ओ ज्ञान स्वरूप ब्रह्म स्वरूप हाँ और परम दी निर्विरति करनी परम ना होना
प्राण रिते अंतर ज्योति जोए
जेड़ा साडे प्राणा च निरंतर ज्योति स्वरूप होके व्यापक है
निर्विकल्प वाक्य अस होए
एहो जे जेड़े वाक ने उहनां नूं कहिंदे ने निर्विकल्प वाक हां जी
दोहरा निर्विकल्प आदिक लखो महावाक्य ते आन
आ जेड़े तीन तरह दे वाक दसे ने प्रकृतिक वाक सा विकल्प वाक ते निर्विकल्प वाक ए महावाकां तो अडरे ने गुरबाणी च महावाक भी ने गुरबाणी दे विच आ वाक भी आउंदे प्रकृतिक वाक भी आउंदे गुरबाणी विच सा विकल्प वाक भी आउंदे ने निर्विकल्प वाक भी आउंदे हन ਇਹ ਜਿਹੜੇ ਸਾਰੇ ਨਿਰਵਿਕਲਪ ਜਾਂ ਸਾਵਿਕਲਪ ਜਾਂ ਪ੍ਰਕਿਰਤਕ ਵਾਕ ਹਨ ਇਹਨਾਂ ਵਾਕਾਂ ਦਾ ਮੋਟਾ ਜਿਹਾ ਨਾਮ ਹੈ ਅਵੰਤਰ ਵਾਕ ਯਾਨੀ ਕਿ ਮੁੱਖ ਰੂਪ 'ਚ ਦੋ ਹੀ ਨੇ ਮਹਾਂਵਾਕ ਅਤੇ ਅਵੰਤਰ ਵਾਕ ਮਹਾਂਵਾਕ ਚਾਰ ਤਰ੍ਹਾਂ ਦੇ ਦੱਸਦੇ ਹੈ ਉਹ ਇੱਕੋ ਬਰੂ ਉਹ ਜਿਹੜੇ ਯਥਾਰਥ ਬ੍ਰਹਮ ਦਾ ਸਰੂਪ ਜਣਾਉਣ ਜਿਹੜੇ ਅਵੰਤਰ ਵਾਕ ਨੇ ਉਹ ਗੁਰੂ ਖਾਲਸਾ ਜੀ ਕਈ ਪ੍ਰਕਾਰ ਦੇ ਦੱਸ ਦਿੱਤੇ ਹੈ ਪਰ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਅਵੰਤਰ ਵਾਕ ਹੀ ਕਿਹਾ ਜਾਂਦਾ ਇਹ ਤਿੰਨ ਤਰ੍ਹਾਂ ਦੇ ਦੱਸੇ ਹਨ
ਵਾਕ ਅਵੰਤਰ ਜਾਣ ਸਭ ਜੈਸੇ ਕਰੇ ਬਖਾਨ
ਕਹਿੰਦੇ ਜਿਵੇਂ ਉੱਪਰ ਦੱਸੇ ਨੇ ਇਹ ਅਵੰਤਰ ਵਾਕ ਨੇ ਖਾਲਸਾ ਜੀ ਮਹਾਂਵਾਕ ਅਤੇ ਅਵੰਤਰ ਵਾਕ ਅਵੰਤਰ ਵਾਕ ਤਿੰਨ ਪ੍ਰਕਾਰ ਦੇ ਦੱਸ ਦਿੱਤੇ ਹਨ ਜੋ ਉਪਰੋਕਤ ਆਪ ਜੀ ਨੇ ਸੁਣੇ ਹਨ
ਕਰਮ ਕਾਂਡ
ਹੁਣ ਅੱਗੇ ਕਰਮ ਕਾਂਡ ਕੀ ਹੈ ਉਹਦਾ ਜ਼ਿਕਰ ਹੋਣ ਲੱਗਾ ਕਿਉਂਕਿ ਤਿੰਨ ਤਰ੍ਹਾਂ ਦੇ ਕਾਂਡ ਦੱਸੇ ਆ ਮਹਾਂਪੁਰਖਾਂ ਨੇ ਕਰਮ ਕਾਂਡ ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ ਜਦੋਂ ਇਹ ਬਚਨ ਸੁਣਨੇ ਆ ਅਤੇ ਸੁਣ ਕੇ ਇਹ ਸੋਚਣਾ ਆਪਣੇ ਅੰਦਰ ਕਿ ਅਸੀਂ ਕਿਹਦੇ ਅਧਿਕਾਰੀ ਹਾਂ ਤਿੰਨ ਚੀਜ਼ਾਂ ਨੇ ਸਾਡੇ ਮਨ ਵਿੱਚ ਇੱਕ ਹੈ ਮਲ ਵਿਕਸ਼ੇਪ ਅਤੇ ਅਵਰਣ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਨ ਇਹਨੂੰ ਜਨਮ ਜਾਂ ਜਨਮਾਂ ਦੀ ਮੈਲ ਲੱਗੀ ਹੋਈ ਉਹ ਮੈਲ ਕਿਵੇਂ ਸਾਫ਼ ਹੁੰਦੀ ਹੈ ਉਹ ਹੁੰਦੀ ਹੈ ਕਰਮ ਕਾਂਡ ਨਾਲ ਦੂਸਰਾ ਸਾਡੇ ਮਨ ਦੇ ਵਿੱਚ ਵਿਕਸ਼ੇਪਤਾ ਆਈ ਚੰਚਲ ਹੈ ਇਹ ਟਿਕਦਾ ਨਹੀਂ ਹੈ ਇਹ ਕਿਵੇਂ ਟਿਕੇਗਾ ਜੀ ਉਹਦੇ ਲਈ ਦੂਸਰਾ ਉਪਦੇਸ਼ ਹੈ ਉਪਾਸ਼ਨਾ ਕਾਂਡ ਤੀਸਰਾ ਹੈ ਅਵਰਣ ਜਿਹਨੂੰ ਕਹਿੰਦੇ ਨੇ ਪਰਦਾ ਉਹ ਸਾਡੇ ਸਾਰਿਆਂ ਦੇ ਮਨਾਂ 'ਤੇ ਪਿਆ ਸਾਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੈ ਆਪਣੇ ਸਵਰੂਪ ਦਾ ਜੋ ਗਿਆਨ ਕਰਾਵਣ ਉਹਨੂੰ ਕਹਿੰਦੇ ਨੇ ਉਹਨਾਂ ਵਾਕਾਂ ਨੂੰ ਉਹਨਾਂ ਬਚਨਾਂ ਨੂੰ ਕਿਹਾ ਜਾਂਦਾ ਗਿਆਨ ਕਾਂਡ। ਕਰਮ ਕਾਂਡ, ਉਪਾਸ਼ਨਾ ਕਾਂਡ ਔਰ ਗਿਆਨ ਕਾਂਡ, ਇਹਨਾਂ ਤਿੰਨਾਂ ਨੂੰ ਅਸੀਂ ਸੁਣ ਕੇ ਵਿਚਾਰਨਾ ਵੀ ਅਸੀਂ ਕਾਹਦੇ ਅਧਿਕਾਰੀ ਹਾਂ। ਆਪਣੇ ਅੰਦਰ ਚਿੰਤਨ ਕਰਨਾ ਵੀ ਸਾਡਾ ਮਨ ਮਲੀਨ ਹੈ, ਜੇ ਮੈਲਾ ਮਨ ਹੈ ਤਾਂ ਮਲੀਨ ਮਨ ਦੀ ਨਿਸ਼ਾਨੀ ਹੈ ਵੀ ਭਲੇ ਥਾਂ 'ਤੇ ਬੈਠਿਆਂ ਵੀ ਮਨ 'ਚ ਬੁਰਿਆਈਆਂ ਆਈ ਜਾਣੀਆਂ, ਇਹਦਾ ਮਤਲਬ ਵੀ ਮਨ ਮੈਲਾ ਹੈ। ਜੇ ਵਿਕਸ਼ੇਪਤਾਈ ਦਾ ਪਤਾ ਕਰਨਾ ਵੀ ਚੰਚਲ ਹੈ, ਉਹ ਕਿਵੇਂ ਪਤਾ ਲੱਗੇ ਵੀ ਕਥਾ ਕੀਰਤਨ ਸੁਣਦਿਆਂ ਪੜ੍ਹਦਿਆਂ ਟਿਕਦਾ ਨਹੀਂ ਭੱਜਿਆ ਫਿਰਦਾ, ਇਹਦਾ ਮਤਲਬ ਇਹਨੂੰ ਉਪਾਸ਼ਨਾ ਦੀ ਲੋੜ ਹੈ। ਜੇ ਟਿਕਿਆ ਹੋਇਆ ਮਨ ਪਰ ਆਪਣੇ ਆਪ ਬਾਰੇ ਪਤਾ ਹੀ ਨਹੀਂ ਲੱਗ ਰਿਹਾ ਮੈਂ ਕੀ ਹਾਂ, ਯਾਨੀ ਕਿ ਅਵਰਣ ਪਿਆ ਹੋਇਆ, ਪੜਦਾ ਪਿਆ ਹੋਇਆ, ਫਿਰ ਇਹਨੂੰ ਤੀਸਰਾ ਕਾਂਡ ਚਾਹੀਦਾ, ਉਹ ਹੈ ਗਿਆਨ ਕਾਂਡ। ਪਿਆਰੇ ਭਾਈ ਦਇਆ ਸਿੰਘ ਜੀ ਹੁਣ ਇਹਨਾਂ ਤਿੰਨਾਂ ਕਾਂਡਾਂ ਦਾ ਜ਼ਿਕਰ ਕਰ ਰਹੇ ਨੇ। ਅੱਜ ਦੀ ਜਿਹੜੀ ਸੰਖੇਪ ਜੀ ਕਥਾ ਮੈਂ ਆਪ ਜੀ ਨੂੰ ਦੱਸ ਦਿਆਂ, ਪ੍ਰਾਰੰਭ ਦੇ ਵਿੱਚ ਭਾਈ ਦਇਆ ਸਿੰਘ ਜੀ ਨੇ ਤ੍ਰਿਪਟੀ ਦਾ ਜ਼ਿਕਰ ਕੀਤਾ, ਕਰਤਾ ਕਿਰਿਆ ਅਤੇ ਕਰਮ, ਉਸੇ ਵਿੱਚੋਂ ਪ੍ਰਮਾਣ ਪ੍ਰਮਾਤਾ ਪਰਮੇਅ ਜਾਂ ਗਿਆਨ ਗਿਆਤਾ ਗੇ ਜਾਂ ਧਿਆਨ ਧਿਆਤਾ ਧੇ ਦੀਆਂ ਤ੍ਰਿਪਟੀਆਂ ਪੈਦਾ ਹੁੰਦੀਆਂ। ਤ੍ਰਿਪਟੀ ਵਿੱਚ ਆਪਣੇ ਆਪ ਨੂੰ ਹੀ ਜਾਣਨਾ ਕਿ ਤਿੰਨਾਂ ਵਿੱਚ ਮੈਂ ਹੀ ਵਰਤ ਰਿਹਾ, ਉਸੇ ਨੂੰ ਪਰਮਾ ਗਿਆਨ ਕਿਹਾ ਜਾਂਦਾ ਹੈ। ਫਿਰ ਉਸ ਤੋਂ ਅੱਗੇ ਦੋ ਤਰ੍ਹਾਂ ਦੇ ਮਹਾਂਵਾਕ ਦੱਸੇ, ਇੱਕ ਮਹਾਂਵਾਕ, ਦੂਸਰੇ ਅਵਾਂਤਰ ਵਾਕ। ਜਿਹੜੇ ਅਵਾਂਤਰ ਵਾਕ ਨੇ ਉਹ ਤਿੰਨ ਤਰ੍ਹਾਂ ਦੇ ਦੱਸੇ ਹੈ, ਪਹਿਲਾਂ ਪ੍ਰਕਿਰਤਿਕ ਵਾਕ ਨੇ, ਦੂਸਰੇ ਸਾਹ ਵਿਕਲਪ ਵਾਕ ਨੇ, ਤੀਸਰੇ ਨਿਰਵਿਕਲਪ ਵਾਕ ਨੇ। ਇਹ ਸੰਖੇਪ ਰੂਪ ਦੇ ਵਿੱਚ ਆਪ ਜੀ ਨੂੰ ਦੱਸ ਦਿੱਤਾ ਕਿ ਅੱਜ ਦੇ ਜਿਹੜੀ ਕਥਾ ਦੇ ਵਿੱਚ ਆਹ ਬਚਨ ਆਏ ਨੇ। ਅਗਲੇ ਪ੍ਰਕਰਨ ਦੇ ਵਿੱਚ ਜੋ ਪ੍ਰਾਰੰਭ ਹੋ ਰਿਹਾ ਉਹਦੇ ਵਿੱਚ ਤਿੰਨ ਕਾਂਡਾਂ ਦਾ ਜ਼ਿਕਰ ਆਵੇਗਾ। ਪਹਿਲਾਂ ਕਰਮ ਕਾਂਡ ਦਾ, ਕਰਮ ਵੀ ਫਿਰ ਅੱਗੇ ਪੰਜ ਤਰ੍ਹਾਂ ਦੇ ਦੱਸੇ ਹੈ, ਵਿਹਤ ਕਰਮ, ਨਿਸ਼ੇਧ ਕਰਮ, ਪਰਾਸਚਿਤ ਕਰਮ, ਉਹਨਾਂ ਦਾ ਜ਼ਿਕਰ ਆਪਾਂ ਕੱਲ੍ਹ ਦੀ ਕਥਾ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮੱਤ ਪ੍ਰਦਾਨ ਕਰਨ।